ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ ਤਿਨ ਸੁਨੀ ਦੇਹ ਫਿਰਹਿ ਬਿਨ ਨਾਵੈ ਓਏ ਖਪ ਖਪ ਮੂਏ ਕਰਾਂਝਾ ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ ਤਿਨ ਸੁਨੀ ਦੇਹ ਫਿਰਹਿ ਬਿਨ ਨਾਵੈ ਓਏ ਖਪ ਖਪ ਮੂਏ ਕਰਾਂਝਾ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾਉ ਹਰ ਕੀਰਤ ਕਲਯੁਗ ਪਦ ਊਤਮ ਹਰ ਪਾਈਐ ਸਤਿਗੁਰ ਮਾਝਾ ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪ੍ਰਗਾਜਾ ਦਰਸ਼ਨ ਸਾਧ ਮਿਲਿਓ ਵੱਡ ਭਾਗੀ ਸਭ ਕਿਲ ਬਿਖ ਗਏ ਗਵਾਜਾ ਸਤਿਗੁਰ ਸਾਹੁ ਪਾਇਆ ਵੱਡ ਦਾਣਾ ਹਰ ਕੀਏ ਬਹੁ ਗੁਣ ਸਾਂਝਾ ਜਿਨ ਕਉ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਜਿਨ ਕਉ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਕਿਸ਼ ਰੂਪ ਨਹੀਂ ਕਿਸ਼ ਜਾਤ ਨਾਹੀਂ ਕਿਸ਼ ਢੰਗ ਨਾ ਮੇਰਾ ਕਿਆ ਮੂੰਹ ਲੈ ਬੋਲੈ ਗੁਣ ਬਿਹੂਨ ਨਾਮ ਜਪਿਆ ਨਾ ਤੇਰਾ ਕਵਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰ ਸਰੀਤਾ। परम सम्मान योग भगत वशल पतत पावन रब्बी ज्ञान दे सागर साहिब सतगुरु श्री गुरु ग्रंथ साहिब महाराज जी दी पावन पवित्र हजूरी अंदर सुभाए मान गुरु प्यारी गुरु सवारी साध संगत जीओ दीन दुनिया दे मालक साहिब सतगुरु श्री गुरु ग्रंथ साहिब जी ने अमृत वेले त्रुट करके सचखंड श्री हरिमंदर साहब विखे जो मुख वाक बख्शिश कीते हन दीवान हाल गुरद्वारा श्री मंजी साहब श्री अमृतसर साहब अते देश विदेश विच आपो अपने घरां विच जुड़ बैठ के सतगुरु साहब जी दे पावन मुख वाक दी विचार सरवण करन वास्ते आप सारे जिस पल जिस घड़ी नूं बड़ी शिद्दत नाल उड़ीक रहे सी आओ मन बिरतियां नूं करिए एकागर दास दी ते अपनी हाजरी गुरु चरणां विच लवाओ सब तों पहलां गुरु फतेह सारे प्रवान करो आखो जी वाहिगुरु जी का खालसा वाहिगुरु जी की फतेह। दीन दुनी दे थम सेवा ते सिमरन दे मुजस्मे अमृतसर शहर दे बानी अमृत सरोवर दे बानी अमृत बाणी दे उचारण करता गुरु नानक जोत दे चौथे वारस सतगुरु श्री गुरु रामदास महाराज जी दे उचारण कीते हुए ये पावन पवित्र अमृतमई बचन जैतसरी राग अंदर साहिब सतगुरु श्री गुरु ग्रंथ साहिब महाराज जी दे पावन अंग 697 अते 698 ते शोभनीक हन। गरीब नवाज जी ये शब्द दे पावन रहाओ वाले बंद विच अपने मन नू संबोधन करके आख रहे हन हे मेरे मन तू उस परमेश्वर दे नाम नू जप जेड़ा परमेश्वर तेरे हिरदे घर विच निवास करदा है। नाल ही ये भी पक्ष सतगुरां ने स्पष्ट कीता है कि जिन्हां ते हरी परमेश्वर किरपा कर दिंदा उन्हां नूं फिर गुरु दे राही आत्मक जीवन दी सोझी वाला जिहड़ा ज्ञान है वह प्राप्त हुंदा। उस ज्ञान नूं प्राप्त करके ही मनुख अपने इस मन नूं नाम सिमरन दी जिहड़ी कदर है उहदे बारे समझाउंदा है। मन समझावन कारण है कश्यक पड़िया ज्ञान, क्योंकि जदों तक अज्ञानता होवेगी धर्म के नाँ ते कई तरह के कर्म कांड कई तरह के पखंड वेखो वेखी भेड़ चाल बहुत सारी लुकाई जिहड़ी है वह तुर पैंदी है। जदों असी अरदास करांगे हम अंधले ज्ञानहीन अज्ञानी क्यों चालें मार्ग पंथा, हम अंधले कौ गुर अंचल दीजै जा नानक चलें मिलंथा, फिर समझ आवेगी पुन दान जप तप जेते सब ऊपर नाम, हर हर रसना जो जपै तिस पूर्ण काम। जिन्हें भी जगत विच दान पुन ने कर्म धर्म ने परमेश्वर दा नाम प्रभु दी कीर्ति मालक दी भगती सब तो श्रेष्ठ कर्म है। बहु शास्त्र बहु सिमरती पेखे सर्ब टंडोल, पूजस नाही हर हरे नानक नाम अमोल। इंज कह लईए कि नाम जपण नाल सारे कर्म धर्म मुकम्मल हो जांदे ने, पर मनुख सारे धर्म कर्म कर लवे पर परमेश्वर दा नाम ना जपे ਸਭ ਕਹਿੰਦੇ ਮਨੁੱਖ ਦਾ ਸਭ ਕੁਝ ਹੀ ਵਿਅਰਥ ਚੱਲਿਆ ਜਾਂਦਾ, ਕਿਉਂਕਿ ਇੱਕ ਸਹਰ ਕੇ ਨਾਮ ਬਿਨ ਅੱਗੇ ਲਈਆਂ ਖੋਏ। ਨਾਨਕ ਕਹਿ ਘਰ ਕੇਵਲ ਨਾਮ, ਇਦੂ ਉੱਪਰ ਕਰਮ ਨਹੀਂ, ਇਸ ਤੇ ਉੱਪਰ ਨਹੀਂ ਵਿਚਾਰ, ਜਾਂਕੈ ਮਨ ਵਸਿਆ ਨਿਰੰਕਾਰ। ਜਿਹਦੇ ਮਨ ਵਿੱਚ ਨਿਰੰਕਾਰ ਵਸ ਜਾਂਦਾ, ਜੋ ਪਰਮੇਸ਼ੁਰ ਦਾ ਨਾਮ ਜਪਣ ਲੱਗ ਪੈਂਦਾ, ਜਿਹੜਾ ਮਨੁੱਖ ਪਖੰਡਵਾਦ ਕਰਮ ਕਾਂਡ ਛੱਡ ਕੇ ਭਗਤੀ ਵਿੱਚ ਜੁੜ ਜਾਂਦਾ, ਸਭ ਕਹਿੰਦੇ ਇਹਦੇ ਤੋਂ ਉੱਪਰ ਹੋਰ ਕੋਈ ਕਰਮ ਨਹੀਂ। ਸਮਝ ਲਵੋ ਕਿ ਉਹਨੇ ਸਾਰੇ ਕਰਮ ਕਰ ਲਏ, ਸਾਰੇ ਧਰਮ ਕਮਾ ਲਏ ਜਿਹਨੇ ਪਰਮੇਸ਼ੁਰ ਦੇ ਨਾਮ ਨੂੰ ਜਪਿਆ। ਇਸ ਕਰਕੇ ਗੁਰੂ ਰਾਮਦਾਸ ਜੀ ਕਿਰਪਾ ਕਰਦੇ ਨੇ, ਮੇਰੇ ਮਨ ਜਪ ਰਾਮ ਨਾਮ ਹਰ ਮਾਝਾ। ਹੇ ਮੇਰੇ ਮਨ, ਤੂੰ ਉਸ ਪਰਮੇਸ਼ੁਰ ਦੇ ਨਾਮ ਨੂੰ ਜਪ, ਉਹ ਹਰੀ ਪਰਮਾਤਮਾ ਨੂੰ ਸਿਮਰ ਜਿਹੜਾ ਤੇਰੇ ਅੰਦਰ ਬੈਠਾ ਹੋਇਆ, ਜਿਸ ਦਿਨ ਤੋਂ ਤੈਨੂੰ ਉਹਨੇ ਬਣਾਇਆ ਉਸ ਦਿਨ ਤੋਂ ਹੀ ਉਹ ਤੇਰੇ ਅੰਦਰ ਬੈਠ ਗਿਆ, ਤੇਰੇ ਤੋਂ ਕਿਤੇ ਵੱਖ ਨਹੀਂ। ਅਤੇ ਜਦੋਂ ਤੂੰ ਮਾਲਕ ਦੀ ਕਿਰਪਾ ਦਾ ਪਾਤਰ ਬਣੇਗਾ, ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ, ਗੁਰ ਗਿਆਨ ਦਿਓ ਮਨ ਸਮਝਾ, ਫਿਰ ਗੁਰੂ ਦੇ ਗਿਆਨ ਨਾਲ ਤੇਰਾ ਮਨ ਸਮਝੇਗਾ, ਤੇਰਾ ਮਨ ਫਿਰ ਕਰਮ ਕਾਂਡਾਂ ਵੱਲ ਪਖੰਡਾਂ ਵੱਲ ਨਹੀਂ ਜਾਵੇਗਾ। ਇਹਨੂੰ ਸਮਝ ਆਵੇਗੀ ਕਿ ਨਾਮ ਜਪਣਾ ਹੀ ਅਸਲ ਵਿੱਚ ਸਭ ਤੋਂ ਵੱਡਾ ਤੀਰਥ ਇਸ਼ਨਾਨ ਹੈ। ਤੀਰਥ ਨਾਵਣ ਜਾਉ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰ ਗਿਆਨ ਸਾਚਾ ਥਾਨ ਤੀਰਥ, ਦਸ ਪੁਰਬ ਸਦਾ ਦਸਹਰਾ, ਹਉ ਨਾਮ ਹਰ ਕਾ ਸਦਾ ਜਾਚੋਂ, ਦੇਹੋ ਪ੍ਰਭ ਧਰਣੀ ਧਰਾ। ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੇ ਸੱਚ ਬਿਨਾ, ਗੁਰਵਾਕ ਨਿਰਮਲ ਸਦਾ ਚਾਨਣ, ਨਿਤ ਸਾਚ ਤੀਰਥ ਮੱਜਣਾ। ਜਦੋਂ ਤੱਕ ਸਾਡੇ ਕੋਲ ਗਿਆਨ ਨਹੀਂ, ਉਦੋਂ ਤੱਕ ਅਸੀਂ ਨਾਮ ਰੂਪੀ ਤੀਰਥ 'ਤੇ ਆਪਣੀ ਆਤਮਾ ਦਾ ਇਸ਼ਨਾਨ ਨਹੀਂ ਕਰਾਵਾਂਗੇ। ਅਤੇ ਜਦੋਂ ਤੱਕ ਸਾਡੀ ਆਤਮਾ ਦਾ ਨਾਮ ਰੂਪੀ ਤੀਰਥ 'ਤੇ ਇਸ਼ਨਾਨ ਨਹੀਂ ਹੁੰਦਾ, ਉਦੋਂ ਤੱਕ ਸਾਡੀ ਅਵਸਥਾ ਇਸ ਤਰ੍ਹਾਂ ਦੀ ਹੈ, ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਬਾਹਰੋਂ ਧੋਤੀ ਤੂੰਬੜੀ ਅੰਦਰ ਵਿਸਨ ਕੋਰ। ਸਭ ਕਹਿੰਦੇ ਜਿਹੜੀ ਸਿਫਤ ਸਲਾਹ ਹੈ, ਇਹੀ ਮੇਰੇ ਲਈ ਗੰਗਾ ਦਾ ਇਸ਼ਨਾਨ ਹੈ, ਇਹੀ ਮੇਰੇ ਲਈ ਬਨਾਰਸ ਵਰਗਾ ਤੀਰਥ ਹੈ, ਇਹੀ ਮੇਰੇ ਲਈ ਉਹ ਜਲ ਹੈ ਜਿੱਥੇ ਮੇਰਾ ਆਤਮ ਰੂਪੀ ਰਾਜਾ ਇਸ਼ਨਾਨ ਕਰਦਾ। ਗੰਗ ਬਨਾਰਸ ਸਿਫਤ ਤੁਮਾਰੀ, ਨਹਾਵੈ ਆਤਮ ਰਾਓ। ਅੱਜ ਤੱਕ ਅਸੀਂ ਸਰੀਰ ਦੇ ਇਸ਼ਨਾਨ ਨੂੰ ਤਾਂ ਯਤਨ ਕੀਤਾ ਕਿ ਜਿੱਥੇ ਕਿਤੇ ਵੀ ਹੋ ਸਕੇ ਅਸੀਂ ਪਹੁੰਚੀਏ, ਪਰ ਸਾਹਿਬ ਕਹਿੰਦੇ ਆ ਜਿਹੜੀ ਸਿਫਤ ਸਲਾਹ ਹੈ ਜਾਂ ਪਰਮੇਸ਼ੁਰ ਦਾ ਨਾਮ ਹੈ, ਗੁਰੂ ਦਾ ਸ਼ਬਦ ਹੈ, ਇਹ ਜਿਹੜਾ ਜਲ ਹੈ ਇਹਦੇ ਵਿੱਚ ਆਤਮਾ ਨੇ ਇਸ਼ਨਾਨ ਕਰਨਾ। ਗੰਗ ਬਨਾਰਸ ਸਿਫਤ ਤੁਮਾਰੀ, ਨਹਾਵੈ ਆਤਮ ਰਾਓ। ਸਾਚਾ ਨਹਾਵਣ ਤਾਂ ਥੀਐ ਜਾਂ ਐਨਸ ਲਾਗੈ ਭਾਓ। ਗਰੀਬ ਨਵਾਜ ਨੇ ਜਦੋਂ ਦਿਨੇ ਰਾਤ ਪਰਮੇਸ਼ੁਰ ਨਾਲ ਸਾਡਾ ਪ੍ਰੇਮ ਜੁੜ ਜਾਵੇ, ਅਤੇ ਉਸ ਇਸ਼ਨਾਨ ਨੂੰ ਸੱਚਾ ਇਸ਼ਨਾਨ ਕਿਹਾ ਹੈ, ਜਿਹਦੇ ਨਾਲ ਸਾਡਾ ਸਮੁੱਚਾ ਜੀਵਨ ਆਤਮਕ ਤੌਰ 'ਤੇ ਵੀ ਅਸੀਂ ਪਵਿੱਤਰ ਹੋ ਜਾਵਾਂਗੇ। ਗੁਰੂ ਨੇ ਜਦੋਂ ਗਿਆਨ ਦੀ ਬਖਸ਼ਿਸ਼ ਕੀਤੀ ਤਾਂ ਉਦੋਂ ਹੀ ਸਮਝ ਆਉਣੀ ਹੈ ਕਿ ਗਿਆਨ ਗੁਰੂ ਦੇ ਰਾਹੀਂ ਜਿਹੜਾ ਪ੍ਰਾਪਤ ਹੋਇਆ ਉਹ ਇਹ ਹੈ ਕਿ ਧਰਿਓ ਅਰਥ ਜੋ ਸ਼ਬਦ ਮਝਾਰਾ, ਬਾਰ ਬਾਰ ਉਰ ਕਰੋ ਵਿਚਾਰਾ, ਕਿਆ ਗੁਰ ਕਹੈ ਕਰੈ ਹਮ ਕਹਾਂ, ਸਨੇ ਸਨੇ ਮੋਰੋ ਮਨ ਮਹਾਂ। ਜਿਵੇਂ ਇੱਕ ਮਹਾਵਤ ਕੁੰਡੇ ਨਾਲ ਹਾਥੀ ਨੂੰ ਜਿੱਧਰ ਚਾਹੇ ਮੋੜ ਸਕਦਾ, ਇਸੇ ਤਰ੍ਹਾਂ ਸਾਡਾ ਮਨ ਹਾਥੀ ਹੈ, ਗੁਰੂ ਦਾ ਗਿਆਨ ਅੰਕਸ਼ ਕੁੰਡਾ ਹੈ, ਅਸੀਂ ਇਹਨੂੰ ਚੰਗੇ ਪਾਸੇ ਮੋੜ ਸਕਦੇ ਹਾਂ ਜੇ ਕਿਤੇ ਗੁਰੂ ਦਾ ਗਿਆਨ ਸਾਡੇ ਕੋਲ ਹੋਵੇ। ਮਨ ਕੁੰਚਰ ਪੀਲਕ ਗੁਰੂ, ਗਿਆਨ ਕੁੰਡਾ ਜੈ ਖਿੰਚੈ ਤੈ ਜਾਏ, ਨਾਨਕ ਹਸਤੀ ਕੁੰਡੈ ਬਾਹਰਾ, ਫਿਰ ਫਿਰ ਉੱਜੜ ਪਾਏ। ਇਸ ਕਰਕੇ ਜਦੋਂ ਇਸ ਮਨ ਨੂੰ ਗੁਰੂ ਦੇ ਗਿਆਨ ਨਾਲ ਜੋੜਿਆ ਅਤੇ ਮਨ ਸਮਝ ਗਿਆ ਕਿ ਨਾਮ ਹੀ ਤੀਰਥ ਹੈ, ਨਾਮ ਹੀ ਸਾਡੇ ਲਈ ਮੁਕਤੀ ਦਾ ਦਾਤਾ ਹੈ, ਨਾਮ ਜਪਣ ਨਾਲ ਹੀ ਬੰਧਨ ਰਹਿਤ ਅਵਸਥਾ ਜਿਹੜੀ ਹੈ ਉਹ ਸਾਨੂੰ ਪ੍ਰਾਪਤ ਹੋਣੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਦੋਂ ਨੌ ਖੰਡ ਪ੍ਰਿਥਵੀ ਦਾ ਭ੍ਰਮਣ ਕਰਦੇ ਹੋਏ ਪ੍ਰਚਾਰਕ ਦੌਰਿਆਂ ਦੌਰਾਨ ਉਦਾਸੀਆਂ ਦੇ ਦੌਰਾਨ ਜਗਨਨਾਥਪੁਰੀ ਤੀਰਥ 'ਤੇ ਗਏ, ਜਿੱਥੇ ਮੇਰੇ ਗਰੀਬ ਨਵਾਜ਼ ਜੀ ਨੇ ਪਰਮੇਸ਼ੁਰ ਦੀ ਜੋ ਸੱਚਮੁੱਚ ਜਗਤ ਦਾ ਨਾਥ ਹੈ ਉਹਦੀ ਆਰਤੀ ਬਾਰੇ ਦੱਸਿਆ ਕਿ ਉਹਦੀ ਆਰਤੀ ਜੇ ਕਰਨੀ ਹੋਵੇ ਤਾਂ ਆਕਾਸ਼ ਤੋਂ ਘੱਟ ਥਾਲ ਕੀ, ਸੂਰਜ ਅਤੇ ਚੰਦਰਮਾ ਤੋਂ ਘੱਟ ਦੀਵੇ ਕੀ, ਤਾਰਿਆਂ ਤੋਂ ਘੱਟ ਮੋਤੀ ਕੀ ਅਤੇ ਬਨਸਪਤੀ ਤੋਂ ਘੱਟ ਧੂਪ ਦੀਪ ਸੁਗੰਧੀ ਕੀ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੈ ਤਾਰਕਾ ਮੰਡਲ ਜਨਕ ਮੋਤੀ। ਉੱਥੇ ਗਰੀਬ ਨਵਾਜ਼ ਜੀ ਨੇ ਜਦੋਂ ਇਹ ਦੇਖਿਆ ਕਿ ਇੱਕ ਕਲਯੁਗੀ ਪਾਂਡਾ ਉਹ ਕਈ ਤਰ੍ਹਾਂ ਦੇ ਕਰਮ ਕਾਂਡ ਕਰ ਰਿਹਾ ਸੀ, ਬਹੁਤ ਸਾਰੀ ਲੁਕਾਈ ਜੋ ਉਹਦੀਆਂ ਗੱਲਾਂ ਸੁਣ ਕੇ ਪ੍ਰਭਾਵਿਤ ਹੋ ਰਹੀ ਸੀ, ਉਹ ਕਦੇ ਅੱਖਾਂ ਮੀਟਦਾ ਸੀ, ਕਦੇ ਅੰਗੂਠਾ ਅਤੇ ਦੋ ਉਂਗਲਾਂ ਨਾਲ ਆਪਣੀ ਇੱਕ ਨਾਸਕਾ ਬੰਦ ਕਰਦਾ, ਕਦੇ ਪੂਰੀ ਨਾਸਕਾ ਨੂੰ ਪਕੜਦਾ, ਪਦਮ ਆਸਣ ਲਾ ਕੇ ਬੈਠਦਾ, ਸਵਰਗ ਦੀਆਂ ਗੱਲਾਂ ਪੁਰੀਆਂ ਦੀਆਂ ਗੱਲਾਂ ਕਰਦਾ, ਇਸ ਲੋਕ ਵਿੱਚ ਬੈਠ ਕੇ ਪ੍ਰਲੋਕ ਦੀਆਂ ਗੱਲਾਂ ਸੁਣਾਉਂਦਾ ਅਤੇ ਲੋਕ ਆਸ਼ ਆਸ਼ ਕਰ ਉੱਠੇ। ਅਮੀਰ ਲੋਕ ਆਪਣਾ ਭਵਿੱਖ ਸੁਣਨ ਵਾਸਤੇ, ਆਪਣੇ ਅਗਲੇ ਜਨਮ ਬਾਰੇ ਉਹਦੇ ਕੋਲ ਭਵਿੱਖ ਬਾਣੀ ਸੁਣਨ ਵਾਸਤੇ ਉੱਥੇ ਜੁੜ ਬੈਠੇ ਸਨ, ਉਤਾਵਲੇ ਸਨ। ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਦੋਂ ਭਾਈ ਮਰਦਾਨਾ ਜੀ ਦੇ ਸਮੇਤ ਉੱਥੇ ਪਹੁੰਚੇ ਅਤੇ ਗਰੀਬ ਨਵਾਜ਼ ਨੇ ਦੇਖਿਆ ਕਿ ਉਹ ਪਦਮ ਆਸਣ ਬੈਠਾ, ਅੱਖਾਂ ਮੀਟਦਾ, ਤਰਲੋਕੀ ਦੀਆਂ ਗੱਲਾਂ ਸੁਣਾ ਰਿਹਾ, ਆਪਣੇ ਸਾਹਮਣੇ ਇੱਕ ਲੋਟਾ ਰੱਖਿਆ ਜਿਹਦੇ ਵਿੱਚ ਲੋਕ ਮਾਇਆ ਪਾ ਰਹੇ ਸਨ। ਗਰੀਬ ਨਵਾਜ਼ ਜੀ ਨੇ ਭਾਈ ਮਰਦਾਨਾ ਜੀ ਨੂੰ ਇਸ਼ਾਰਾ ਕੀਤਾ ਕਿ ਹੁਣ ਜਦੋਂ ਇਹ ਅੱਖਾਂ ਬੰਦ ਕਰੇ, ਇਹਦੇ ਅੱਗੇ ਪਿਆ ਹੋਇਆ ਜਿਹੜਾ ਮਾਇਆ ਵਾਲਾ ਲੋਟਾ ਉਹ ਤੂੰ ਚੁੱਕ ਕੇ ਪਿੱਛੇ ਝਾੜੀ ਵਿੱਚ ਲੁਕਾ ਦੇਣਾ। ਭਾਈ ਮਰਦਾਨਾ ਜੀ ਵਰਗਾ ਸੂਰਮਾ ਸੱਚਮੁੱਚ ਸੋਈ ਮਰਦ, ਮਰਦ ਮਰਦਾਨਾ ਜਿਹੜਾ ਗੁਰੂ ਦੇ ਕਦਮ ਨਾਲ ਕਦਮ ਮਿਲਾ ਕੇ ਅਰਬ ਦੇ ਮਾਰੂਥਲਾਂ ਵਿੱਚ ਵਿਖਮ ਭਿਆਨਕ ਥਾਵਾਂ 'ਤੇ ਪਹੁੰਚਿਆ, ਕੋਈ ਮਰਦਾਨਾ ਹੀ ਗੁਰੂ ਦਾ ਸਾਥ ਨਿਭਾ ਸਕਦਾ, ਨਹੀਂ ਤਾਂ ਝੜ ਝੜ ਪੈਂਦੇ ਕੱਚੇ ਬਿਰਹੀ, ਜਿਹੜੇ ਕੱਚੇ ਨੇ ਉਹ ਝੜ ਜਾਂਦੇ ਨੇ ਕਦੇ ਸੱਜੇ ਕਦੇ ਖੱਬੇ, ਕੋਈ ਮਰਦ ਕੋਈ ਮਰਦਾਨਾ ਹੀ ਗੁਰੂ ਨਾਨਕ ਸਾਹਿਬ ਨਾਲ ਅਖੀਰ ਤੱਕ ਨਿਭ ਸਕਦਾ। ਗੁਰੂ ਨਾਨਕ ਜੀ ਨੇ ਇਸ਼ਾਰਾ ਕੀਤਾ ਅਤੇ ਭਾਈ ਮਰਦਾਨਾ ਜੀ ਨੇ ਉਹ ਲੋਟਾ ਚੁੱਕ ਕੇ ਪਿੱਛੇ ਝਾੜੀਆਂ ਵਿੱਚ ਲੁਕਾ ਦਿੱਤਾ। ਜਦੋਂ ਇਹਨੇ ਅੱਖਾਂ ਖੋਲੀਆਂ ਅਤੇ ਇੱਕਦਮ ਅੱਗ ਭਗੂਲਾ ਹੋ ਕੇ ਕਹਿਣ ਲੱਗਾ, ਮੇਰਾ ਲੋਟਾ ਕਿੱਥੇ ਹੈ? ਸੰਤਾਂ ਨਾਲ ਇਸ ਤਰ੍ਹਾਂ ਮਸ਼ਕਰੀਆਂ ਨਹੀਂ ਕਰੀਦੀਆਂ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਵੀ ਹੁਣੇ ਤਾਂ ਤੂੰ ਤਰਲੋਕੀ ਦੀਆਂ ਗੱਲਾਂ ਸੁਣਾ ਰਿਹਾ ਸੀ, ਹੁਣੇ ਤੇ ਤੂੰ ਦੱਸ ਰਿਹਾ ਸੀ ਮੈਂ ਲੋਕ ਵਿੱਚ ਬੈਠ ਕੇ ਪ੍ਰਲੋਕ ਦੀਆਂ ਗੱਲਾਂ ਸੁਣਾਵਾਂਗਾ, ਤੁਹਾਡੇ ਭਵਿੱਖ ਬਾਰੇ ਦੱਸਾਂਗਾ, ਆਉਣ ਵਾਲੇ ਜਨਮ ਨੂੰ ਤੁਸੀਂ ਕਿਸ ਤਰ੍ਹਾਂ ਬਤੀਤ ਕਰਨਾ ਮੈਂ ਸਭ ਕੁਝ ਦੱਸ ਸਕਦਾ। ਪਰ ਸਤਿਗੁਰੂ ਕਹਿਣ ਲੱਗੇ, ਹੈਰਾਨੀ ਹੈ ਵੀ ਤੇਰਾ ਲੋਟਾ ਕਿਤੇ ਤਰਲੋਕੀ ਵਿੱਚ ਨਹੀਂ, ਇਸੇ ਦੁਨੀਆਂ ਵਿੱਚ ਹੈ, ਫਿਰ ਇਸੇ ਸ਼ਹਿਰ ਵਿੱਚ ਹੈ, ਇਸੇ ਥਾਂ 'ਤੇ ਹੈ, ਅਤੇ ਤੈਨੂੰ ਉਹਦੀ ਵੀ ਜਾਣਕਾਰੀ ਨਹੀਂ, ਅਤੇ ਲੋਕਾਂ ਨੂੰ ਤੂੰ ਭਵਿੱਖ ਦੀਆਂ ਗੱਲਾਂ ਸੁਣਾ ਸੁਣਾ ਕੇ ਠੱਗ ਰਿਹਾ, ਲੁੱਟ ਰਿਹਾ। ਅੱਜ ਕੱਲ੍ਹ ਵੀ ਤੁਸੀਂ ਸੋਸ਼ਲ ਮੀਡੀਆ 'ਤੇ ਦੇਖਿਆ ਹੋਵੇਗਾ ਕਿ ਇੱਕ ਬੜੀ ਸਿੱਖਿਆਦਾਇਕ ਗੱਲ ਸੋਸ਼ਲ ਮੀਡੀਆ ਰਾਹੀਂ ਭੇਜੀ ਗਈ ਕਿ ਕੋਈ ਪਖੰਡੀ ਬਾਬਾ ਕਿਸੇ ਦੇ ਘਰ ਚਲਿਆ ਗਿਆ, ਕਹਿਣ ਲੱਗਾ ਵੀ ਮੈਂ ਦੱਸ ਸਕਦਾ ਕਿ ਜੇ ਤੁਸੀਂ ਟਿਊਬਵੈੱਲ ਲਵਾਉਣਾ ਅਤੇ ਮੇਰੇ ਮੁਤਾਬਕ ਬੋਰ ਕਰਾਓਗੇ ਤਾਂ ਮੈਂ ਦੱਸਾਂਗਾ ਵੀ ਉੱਥੋਂ ਪਾਣੀ ਵਧੀਆ ਨਿਕਲੇਗਾ। ਅੱਜ ਵੀ ਪੜ੍ਹੇ ਲਿਖੇ ਲੋਕ ਵੀ ਕਈ ਵਾਰ ਪੁੱਛਾਂ ਲੈਣ ਵਾਸਤੇ ਤੁਰ ਪੈਂਦੇ ਨੇ ਵੀ ਦੱਸੋ ਜੀ ਅਸੀਂ ਮਕਾਨ ਦਾ ਮੂੰਹ ਕਿਹੜੇ ਪਾਸੇ ਰੱਖੀਏ, ਅਸੀਂ ਨੀਂਹ ਕਿਹੜੇ ਦਿਨ ਪੁੱਟੀਏ, ਅਸੀਂ ਟਿਊਬਵੈੱਲ ਲਵਾਉਣਾ, ਅਸੀਂ ਬੋਰ ਕਿੱਥੇ ਕਰਾਈਏ ਤਾਂ ਕਿ ਪਾਣੀ ਵਧੀਆ ਨਿਕਲ ਸਕੇ। ਕਹਿੰਦੇ ਜਦੋਂ ਉਹ ਪਖੰਡੀ ਬਾਬਾ ਇਹ ਦੱਸ ਰਿਹਾ ਸੀ ਕਿ ਇਸ ਜਗ੍ਹਾ 'ਤੇ ਤੁਸੀਂ ਖੂਹ ਪਟਵਾਓਗੇ, ਬੋਰ ਕਰਾਓਗੇ ਅਤੇ ਧਰਤੀ ਹੇਠੋਂ ਪਾਣੀ ਵਧੀਆ ਨਿਕਲੇਗਾ, ਪਰ ਉਹਨਾਂ ਦੇ ਘਰ ਵਿੱਚ ਇੱਕ ਪੜ੍ਹਿਆ ਲਿਖਿਆ ਬੱਚਾ ਸੀ, ਉਹਨੇ ਕਹਿ ਦਿੱਤਾ ਬਾਬਾ ਜੀ ਅੱਜ ਰਾਤ ਦਾ ਭੋਜਨ ਸਾਡੇ ਘਰ ਹੈ। ਆਪਣੀ ਮਾਤਾ ਨੂੰ ਕਹਿ ਦਿੱਤਾ ਕਿ ਜਦੋਂ ਬਾਬਾ ਜੀ ਨੂੰ ਭੋਜਨ ਛਕਾਉਣਾ ਅਤੇ ਕੌਲੀ ਵਿੱਚ ਥੱਲੇ ਘਿਓ ਪਾ ਕੇ ਅਤੇ ਉੱਪਰ ਜਿਹੜੀ ਦਾਲ ਸਬਜ਼ੀ ਹੈ ਉਹ ਗਰਮ ਕਰਕੇ ਨਹੀਂ ਪਾਉਣੀ ਵੀ ਠੰਡੀ ਪਾ ਦੇਣੀ ਹੈ। ਉਹ ਜਦੋਂ ਇਸੇ ਤਰ੍ਹਾਂ ਕੀਤਾ ਗਿਆ ਤੇ ਉਹ ਪਖੰਡੀ ਬਾਬਾ ਜਦੋਂ ਪ੍ਰਸ਼ਾਦਾ ਛਕਣ ਲੱਗਾ ਕਹਿਣ ਲੱਗਾ ਜੀ ਬਾਬਾ ਜੀ ਜਦੋਂ ਵੀ ਪ੍ਰਸ਼ਾਦਾ ਛਕਦੇ ਨੇ ਉਹ ਦਾਲ ਸਬਜ਼ੀ ਵਿੱਚ ਘਿਓ ਜ਼ਰੂਰ ਪਾਉਂਦੇ ਨੇ। ਉਹ ਬੱਚਾ ਪੜ੍ਹਿਆ ਲਿਖਿਆ ਸੀ ਕਹਿਣ ਲੱਗਾ ਬਾਬਾ ਜੀ ਆ ਥੋੜ੍ਹੀ ਜਿਹੀ ਦਾਲ ਜਾਂ ਸਬਜ਼ੀ ਦੇ ਥੱਲੇ ਤੁਹਾਨੂੰ ਇਹ ਤਾਂ ਪਤਾ ਨਹੀਂ ਵੀ ਇਹਦੇ ਥੱਲੇ ਘਿਓ ਪਾਇਆ ਹੋਇਆ ਅਤੇ 60 ਫੁੱਟ 100 ਫੁੱਟ ਡੂੰਘਾ ਪਾਣੀ ਕਿਵੇਂ ਤੁਸੀਂ ਦੱਸ ਸਕਦੇ ਹੋ। ਸੋ ਇਸ ਕਰਕੇ ਅੱਜ ਇਹੋ ਜਿਹੇ ਪਖੰਡੀ ਲੋਕਾਂ ਨੂੰ ਭਵਿੱਖ ਦੀਆਂ ਗੱਲਾਂ ਦੱਸ ਦੱਸ ਕੇ ਪੁੱਛਾਂ ਦੱਸ ਦੱਸ ਕੇ ਕਈ ਤਰ੍ਹਾਂ ਦੇ ਭਰਮ ਜਾਲ ਵਿੱਚ ਪਾਉਣ ਦਾ ਯਤਨ ਕਰਦੇ ਨੇ। ਗੁਰੂ ਨਾਨਕ ਜੀ ਨੇ ਇਸ਼ਾਰਾ ਕੀਤਾ ਅਤੇ ਭਾਈ ਮਰਦਾਨਾ ਜੀ ਨੇ ਲੋਟਾ ਚੁੱਕ ਕੇ ਪਿੱਛੇ ਰੱਖਿਆ ਸਾਹਿਬ ਕਹਿਣ ਲੱਗੇ ਪੰਡਿਤ ਜੀ ਤੁਸੀਂ ਤਾਂ ਤ੍ਰਿਲੋਕੀ ਦੀਆਂ ਗੱਲਾਂ ਕਰਦੇ ਸੀ ਪਰ ਤੁਹਾਡੇ ਪਿੱਛੇ ਪਿਆ ਹੋਇਆ ਲੋਟਾ ਤੁਹਾਨੂੰ ਦਿਖਾਈ ਨਹੀਂ ਦੇ ਰਿਹਾ। ਉੱਥੇ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਸ਼ਬਦ ਉਚਾਰਨ ਕੀਤਾ ਜਿੱਥੇ ਸ਼ਬਦ ਦੇ ਪਹਿਲੇ ਬੰਦਾਂ ਵਿੱਚ ਇਹ ਜ਼ਿਕਰ ਹੈ ਕਿ ਜੋ ਤੂੰ ਕਰ ਰਿਹਾ ਇਹ ਮਨੁੱਖਾ ਸਰੀਰ ਵਾਸਤੇ ਢੁਕਵਾਂ ਕਾਰਜ ਨਹੀਂ ਹੈ, ਇਹਦੇ ਨਾਲ ਪਰਮਾਤਮਾ ਨਾਲ ਨਹੀਂ ਜੁੜਿਆ ਜਾ ਸਕਦਾ, ਤੂੰ ਆਪਣਾ ਭਲਾ ਵੀ ਨਹੀਂ ਕਰ ਸਕਦਾ, ਮਨੁੱਖਤਾ ਦਾ ਭਲਾ ਵੀ ਨਹੀਂ ਕਰ ਸਕਦਾ। ਅਤੇ ਅਖੀਰਲੇ ਬੰਦਾਂ ਵਿੱਚ ਕਿਹਾ ਕਿ ਅਸਲ ਵਿੱਚ ਨਾਮ ਹੀ ਸਾਨੂੰ ਮੁਕਤੀ ਦਵਾ ਸਕਦਾ, ਨਾਮ ਹੀ ਬੰਧਨ ਰਹਿਤ ਅਵਸਥਾ ਬਖਸ਼ਿਸ਼ ਕਰ ਸਕਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਜਗਨਨਾਥਪੁਰੀ ਸ਼ਬਦ ਉਚਾਰਨ ਕੀਤਾ ਉਸ ਕਲਯੁਗੀ ਪੰਡਿਤ ਨੂੰ ਸੰਬੋਧਨ ਕਰਕੇ ਜਾਂ ਜਿਹੜੇ ਲੋਕ ਉੱਥੇ ਜੁੜੇ ਸਨ, ਸਾਹਿਬ ਜੀ ਨੇ ਬਚਨ ਕਹੇ ਧਨਾਸਰੀ ਮਹੱਲਾ ਪਹਿਲਾ, ਕਾਲ ਨਾਹੀਂ ਜੋਗ ਨਾਹੀਂ ਨਾਹੀਂ ਸਤ ਕਾ ਢੱਬ, ਥਾਂ ਨਸ਼ਟ ਜੱਗ ਭ੍ਰਿਸ਼ਟ ਹੋਏ ਡੂਬਤਾ ਇਵ ਜੱਗ, ਕੱਲ ਮੈਂ ਰਾਮ ਨਾਮ ਸਾਰ, ਅੱਖੀਂ ਤਾਂ ਮੀਟੈ ਨਾਕ ਪਕੜੈ, ਠੱਗਣ ਕੋ ਸੰਸਾਰ ਰਹਾਓ ਆਂਟ ਸੇਤੀ ਨਾਕ ਪਕੜੈ, ਸੂਝ ਤੇ ਤਿੰਨ ਲੋ ਮਗਰ ਪਾਸ਼ੈ ਕਸ ਨਾ ਸੂਝੈ ਇਹ ਪਦਮ ਅਲੋ, ਖੱਤਰੀਆਂ ਤਾਂ ਧਰਮ ਛੋਡਿਆ ਮਲੇਸ਼ ਭਾਖਿਆ ਗਹੀ, ਸ੍ਰਿਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ, ਅਸ਼ਟ ਸਾਜ ਸਾਜ ਪੁਰਾਣ ਸੁਧੈ ਕਰੈ ਬੇਦ ਅਭਿਆਸ, ਬਿਨ ਨਾਮ ਹਰ ਕੇ ਮੁਕਤ ਨਾਹੀ ਕਹੈ ਨਾਨਕ ਦਾਸ। ਮੈਂ ਇਹਦੇ ਅਰਥ ਵੀ ਕਰਦਿਆਂ ਸਾਹਿਬ ਕਹਿਣ ਲੱਗੇ ਅੱਜ ਤੂੰ ਜੋ ਕੁਝ ਕਰ ਰਿਹਾ ਨਾ ਮਨੁੱਖਾ ਜੀਵਨ ਵਿੱਚ, ਕਾਲ ਨਾਹੀ ਮਨੁੱਖਾ ਜੀਵਨ ਵਿੱਚ ਇਹ ਕੁਝ ਕਰਨ ਦਾ ਇਹ ਢੁਕਵਾਂ ਸਮਾਂ ਨਹੀਂ। ਜਤ ਸੰਜਮ ਤੀਰਥ ਉਹਨਾਂ ਯੁੱਗਾਂ ਕਾ ਧਰਮ ਹੈ, ਕੱਲ ਮੈਂ ਕੀਰਤ ਹਰ ਨਾਮਾ ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ ਅਨ ਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ, ਕਲ ਯੁੱਗ ਮੈਂ ਬਹੁ ਕਰਮ ਕਮਾਹੇ ਨਾ ਰੁੱਤ ਨਾ ਕਰਮ ਥਾਏ ਪਾਏ। ਗਰੀਬ ਨਵਾਜ ਕਹਿਣ ਲੱਗੇ ਵੀ ਜਿਹੜਾ ਤੂੰ ਕੰਮ ਕਰ ਰਿਹਾ ਨਾ ਪਖੰਡਵਾਦ ਜਾਂ ਕਰਮ ਕਾਂਡ ਇਹ ਤੇਰੀ ਫਿਲਾਸਫੀ ਦੇ ਮੁਤਾਬਕ ਢੁਕਵਾਂ ਕੰਮ ਨਹੀਂ ਹੈ, ਤੂੰ ਆਪ ਹੀ ਤੇ ਕਹਿੰਦਾ ਕਿ ਸਤਯੁਗ ਵਿੱਚ ਸੱਤ, ਤੇਤੇ ਵਿੱਚ ਜੱਗ, ਦੁਆਪਰ ਵਿੱਚ ਪੂਜਾ ਅਤੇ ਕਲਯੁੱਗ ਵਿੱਚ ਪਰਮੇਸ਼ਰ ਦਾ ਨਾਮ ਆਧਾਰ ਹੈ। ਸਤਯੁਗ ਸੱਤ, ਤੇਤਾ ਜੱਗੀ, ਦੁਆਪਰ ਪੂਜਾ ਚਾਰ, ਤਿੰਨੇ ਯੁੱਗ ਤਿੰਨੇ ਦਿੜੇ ਕੱਲ ਕੇਵਲ ਨਾਮ ਆਧਾਰ। ਅਤੇ ਫਿਰ ਹੁਣ ਇਸ ਕਲਯੁੱਗ ਦੇ ਵਿੱਚ ਤੂੰ ਕਰਮ ਉਹ ਕਰ ਰਿਹਾ ਜਿਹਦੇ ਲਈ ਇਹ ਢੁਕਵਾਂ ਸਮਾਂ ਨਹੀਂ, ਤੇਰੇ ਕਰਮ ਥਾਂ ਕਿਵੇਂ ਪੈਣਗੇ। ਗਰੀਬ ਨਵਾਜ ਨੇ ਬਚਨ ਕਹੇ ਕਾਲ ਨਾਹੀਂ ਯੋਗ ਨਾਹੀਂ, ਇਸ ਪਖੰਡਵਾਦ ਨਾਲ ਤੇਰਾ ਯੋਗ ਨਹੀਂ ਜੁੜ ਸਕਦਾ ਪਰਮਾਤਮਾ ਨਾਲ, ਨਾ ਹੀ ਸੱਤ ਕਾ ਢੱਬ। ਸੱਤ ਕਹਿੰਦੇ ਨੇ ਆਚਰਨ ਨੂੰ, ਇਹ ਢੱਬ ਇਹ ਤੇਰਾ ਢੌਂਗ ਸਵੱਬ ਨਹੀਂ ਬਣ ਸਕਦਾ ਤੇਰਾ ਉੱਚਾ ਆਚਰਨ ਬਣਾਉਣ ਵਾਸਤੇ, ਸਗੋਂ ਇਸ ਤਰ੍ਹਾਂ ਦਾ ਪਖੰਡ ਕੀਤਿਆਂ ਥਾਂ ਨਸ਼ਟ ਜੱਗ ਭ੍ਰਿਸ਼ਟ ਹੋਏ। ਆ ਜਿਹੜੇ ਸ਼ੁਭ ਅਸਥਾਨ ਨੇ ਇਹ ਵੀ ਭ੍ਰਿਸ਼ਟ ਹੋ ਜਾਂਦੇ ਨੇ, ਸ਼ੁਭ ਹਿਰਦੇ ਵੀ ਭ੍ਰਿਸ਼ਟ ਹੋ ਜਾਂਦੇ ਨੇ। ਡੂਬਤਾ ਇਵ ਜੱਗ, ਤੂੰ ਆਪ ਤਾਂ ਡੁੱਬੇਗਾ ਹੀ ਕਰਮ ਕਾਂਡ ਕਰਕੇ ਪਖੰਡ ਕਰਕੇ, ਬਾਕੀ ਸੰਸਾਰ ਵੀ ਡੁੱਬ ਜਾਵੇਗਾ, ਕਿਉਂਕਿ ਤੂੰ ਜਿੱਧਰ ਤੁਰਿਆ ਡੁੱਬੇਗੀ ਕਿਸ਼ਤੀ ਤੋਂ ਡੁੱਬੇਂਗੇ ਸਾਰੇ, ਨਾ ਤੁਮ ਬਚੋਗੇ ਨਾ ਸਾਥੀ ਤੁਮਾਰੇ। ਸਾਹਿਬ ਕਹਿਣ ਲੱਗੇ ਕੱਲ ਮੈਂ ਰਾਮ ਨਾਮ ਸਾਰ, ਇਸ ਯੁੱਗ ਦੇ ਵਿੱਚ ਇਸ ਸਮੇਂ ਦੇ ਵਿੱਚ ਹੁਣ ਪਰਮੇਸ਼ਰ ਦਾ ਨਾਮ ਹੀ ਸ੍ਰੇਸ਼ਟ ਹੈ, ਅੱਖੀਂ ਤਾਂ ਮੀਟੈ ਨਾਕ ਪਕੜੈ ਠੱਗਣ ਕੋ ਸੰਸਾਰ, ਆ ਜਿਹੜਾ ਤੂੰ ਅੱਖਾਂ ਬੰਦ ਕਰਦੈ ਅੰਗੂਠੇ ਦੇ ਨਾਲ ਦੋ ਉਂਗਲਾਂ ਨਾਲ ਆਪਣਾ ਨੱਕ ਪਕੜਦੈ ਇਹ ਤਾਂ ਕੇਵਲ ਸੰਸਾਰ ਨੂੰ ਠੱਗਣ ਵਾਸਤੇ ਹੈ। ਆਂਟ ਸੇਤੀ ਨਾਕ ਪਕੜੈ ਸੂਝ ਤੇ ਤਿੰਨ ਲੋ, ਅੰਗੂਠਾ ਦੇ ਨਾਲ ਦੋ ਉਂਗਲਾਂ ਨਾਲ ਨੱਕ ਪਕੜ ਕੇ ਅੱਖਾਂ ਬੰਦ ਕਰਕੇ ਕਹਿੰਦਾ ਮੈਨੂੰ ਤ੍ਰਿਲੋਕੀ ਦੀ ਸੋਝੀ, ਮਗਰ ਪਾਸ਼ਾ ਕਸ ਨਾ ਸੂਝਿਆ ਤੇਰੇ ਮਗਰ ਝਾੜੀਆਂ ਵਿੱਚ ਲੋਟਾ ਰੱਖਿਆ ਤੇ ਤੈਨੂੰ ਉਹਦਾ ਪਤਾ ਕੋਈ ਨਹੀਂ। ਸਭ ਕਹਿਣ ਲੱਗੇ ਮਗਰ ਪਾਸ਼ਾ ਕਸ਼ ਨਾ ਸੂਝੈ ਇਹ ਪਦਮ ਅਲੋ, ਤੇਰਾ ਕਾਹਦਾ ਪਦਮ ਆਸਣ ਹੈ, ਕਾਹਦੀ ਤੇਰੀ ਬਿਰਤੀ ਹੈ, ਕਾਹਦੀਆਂ ਤੂੰ ਅੱਖਾਂ ਮੀਟਦੈ, ਕਿਹੜੀ ਭਵਿੱਖਬਾਣੀ ਕਰਦੈ, ਕਿਹੜੀ ਤੂੰ ਤਰਲੋਕੀ ਦੀ ਜਾਣਕਾਰੀ ਦੇ ਰਿਹਾ। ਉੱਥੇ ਮੇਰੇ ਸਾਹਿਬ ਨੇ ਬਚਨ ਕਹੇ ਸਨ ਕਿ ਇੱਕ ਪਾਸੇ ਤਾਂ ਮਲੇਸ਼ਾ ਦਾ ਰਾਜ, ਫਾਰਸੀ ਅਰਬੀ ਨੂੰ ਤੁਸੀਂ ਮਲੇਸ਼ਾ ਦੀ ਭਾਖਿਆ ਕਹਿੰਦੇ ਹੋ ਤੇ ਦੂਜੇ ਪਾਸੇ ਖੱਤਰੀ ਅੰਦਰ ਖਾਤੇ ਉਹਨਾਂ ਨਾਲ ਸਮਝੌਤਾ ਕਰ ਚੁੱਕੇ ਨੇ। ਖੱਤਰੀਆਂ ਤਾਂ ਧਰਮ ਛੋਡਿਆ, ਮਲੇਸ਼ ਭਾਖਿਆ ਗਹੀ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗੱਤ ਰਹੀ, ਅਸ਼ਟ ਸਾਜ ਸਾਜ ਪੁਰਾਣ ਸੁਧ ਹੈ, ਕਰੈ ਵੇਦ ਅਭਿਆਸ, ਅੱਠ ਪ੍ਰਕਾਰ ਦੀ ਵਿਆਕਰਨ ਦੇ ਮੁਤਾਬਕ ਤੁਸੀਂ ਵੇਦਾਂ ਪੁਰਾਣਾਂ ਦੀ ਵਿਚਾਰ ਕਰਦੇ ਹੋ, ਪਰ ਜਦੋਂ ਤੱਕ ਪਰਮੇਸ਼ਰ ਦੇ ਨਾਮ ਨਾਲ ਨਹੀਂ ਜੁੜੋਗੇ ਉਦੋਂ ਤੱਕ ਮੁਕਤੀ ਨਹੀਂ ਮਿਲੇਗੀ, ਕਿਉਂਕਿ ਬਿਨ ਨਾਮ ਹਰ ਕੈ ਮੁਕਤ ਨਾਹੀ ਕਹਿ ਨਾਨਕ ਦਾਸ। ਉਹ ਨਾਮ ਜਿਹਦੇ ਬਾਰੇ ਚੌਥੇ ਨਾਨਕ ਜੀ ਕਹਿ ਰਹੇ ਨੇ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ, ਹੇ ਮੇਰੇ ਮਨਾ ਤੂੰ ਉਸ ਪਰਮੇਸ਼ਰ ਦੇ ਨਾਮ ਨੂੰ ਜਪ ਜਿਹੜਾ ਪਰਮੇਸ਼ਰ ਤੇਰੇ ਹਿਰਦੇ ਘਰ ਵਿੱਚ ਵੱਸਦਾ, ਤੇ ਜੇ ਕਿਤੇ ਤੂੰ ਉਸ ਨਾਮ ਨੂੰ ਨਾ ਜਪਿਆ ਤੇ ਫਿਰ ਵੇਖੀ ਜਿਵੇਂ ਸ਼ੁਭ ਕਰਮ ਛੱਡ ਕੇ ਮੰਦੇ ਕਰਮ ਕਰੀਏ, ਤੇ ਕਈ ਤਰ੍ਹਾਂ ਦੇ ਉਲਾਮੇ ਮਿਲਦੇ ਨੇ, ਕਈ ਤਰ੍ਹਾਂ ਦੇ ਤਾਨੇ, ਕਈ ਤਰ੍ਹਾਂ ਦੀਆਂ ਗਾਲਾਂ, ਧਰਮ ਦੀ ਦੁਨੀਆਂ ਵਿੱਚ ਵੀ ਖਸਮ ਵਸਾਰੈ ਤੇ ਕਮਜਾਤ, ਨਾਨਕ ਨਾਮ ਹੈ ਬਾਜ ਸਨਾਤ, ਹਰ ਕੇ ਨਾਮ ਹੀਨ ਬੇਤਾਲ, ਹਰ ਕੇ ਨਾਮ ਬਿਨਾਂ ਸੁੰਦਰ ਹੈ ਨਕਟੀ, ਜਿਉਂ ਬੇਸਵਾ ਕੇ ਘਰ ਪੂਤ ਜੰਮਤ ਹੈ ਤਿਸ ਨਾਮ ਪਰਿਓ ਹੈ ਤਰਕਟੀ। ਕਈ ਤਰ੍ਹਾਂ ਦੀਆਂ ਗਾਲਾਂ, ਕਈ ਤਰ੍ਹਾਂ ਦੇ ਉਲਾਮੇ, ਕਈ ਤਰ੍ਹਾਂ ਦੇ ਤਾਨੇ ਤੈਨੂੰ ਮਿਲਣਗੇ। ਸੌ ਉਲਾਮੈ ਦਿਨੈ ਕੇ ਰਾਤੀ ਮਿਲਨ ਸਹੰਸ, ਕਿਉਂਕਿ ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਕਹਿੰਦੇ ਜਿਵੇਂ ਕੋਈ ਕਰੰਗ ਨਾਲ ਜੁੜਿਆ ਹੋਵੇ, ਬਿਲਕੁਲ ਮਨੁੱਖ ਫੋਕਟ ਕਰਮਾਂ ਨਾਲ ਜੁੜਨ ਦਾ ਯਤਨ ਕਰ ਰਿਹਾ, ਪਰਮੇਸ਼ਰ ਦੇ ਨਾਮ ਨਾਲੋਂ ਇਹ ਟੁੱਟ ਗਿਆ, ਤੇ ਜਦੋਂ ਇਹਦੇ ਜੀਵਨ ਵਿੱਚੋਂ ਪਰਮੇਸ਼ਰ ਦਾ ਨਾਮ ਮਨਫੀ ਹੋ ਗਿਆ, ਤੇ ਸਾਹਿਬ ਕਹਿੰਦੇ ਬਿਰਥਾ ਨਾਮ ਬਿਨਾਂ ਤਨ ਅੰਧ, ਮੁੱਖ ਆਵ ਤਾਂਕੈ ਦਰਗੰਧ, ਫਰੀਦਾ ਤਿੰਨਾਂ ਮੁੱਖ ਡਰਾਵਣੇ, ਜਿਨ੍ਹਾਂ ਵਸਾਰੇ ਉਨ ਨਾਉ, ਐਥੈ ਦੁੱਖ ਕੰਢੇਰਿਆਂ ਅੱਗੇ ਠੌਰ ਨਾ ਠਾਉ। ਇਸ ਕਰਕੇ ਗੁਰੂ ਰਾਮਦਾਸ ਜੀ ਮੰਗਦੇ ਵੀ ਪਰਮੇਸ਼ਰ ਦਾ ਨਾਮ ਨੇ, ਜਪਦੇ ਵੀ ਪਰਮੇਸ਼ਰ ਦਾ ਨਾਮ ਨੇ, ਤੇ ਸਾਨੂੰ ਪ੍ਰੇਰਨਾ ਵੀ ਕਰਦੇ ਨੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਏ। ਸਾਨੂੰ ਕਿਸੇ ਬਾਬੇ ਕੋਲੋਂ ਪੁੱਛਣ ਦੀ ਲੋੜ ਨਹੀਂ ਵੀ ਆਪਾਂ ਕੱਲ੍ਹ ਨੂੰ ਭਲਕ ਨੂੰ ਕਿਹੜੀ ਬਾਣੀ ਕਦੋਂ ਪੜ੍ਹਨੀ ਹੈ, ਸਾਨੂੰ ਸਤਿਗੁਰਾਂ ਦੱਸ ਦਿੱਤਾ ਨਿੱਤ ਉੱਠ ਗਾਵੋ ਪ੍ਰਭ ਕੀ ਬਾਣੀ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਤੇ ਜੇ ਬੰਦਾ ਸਾਰੀ ਉਮਰ ਪੁੱਛਦਾ ਹੀ ਰਹੇ ਤੇ ਗੱਲ ਨਹੀਂ ਬਣੇਗੀ, ਸਾਡੀ ਆਦਤ ਬਣ ਚੁੱਕੀ ਹੈ, ਪਰ ਸਤਿਗੁਰੂ ਨੇ ਸਾਨੂੰ ਸਭ ਕੁਝ ਦੱਸ ਦਿੱਤਾ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ, ਦੱਸ ਦਿੱਤਾ ਕਿ ਗੁਰ ਸਿੱਖੀ ਦਾ ਕਰਮ ਇਹ ਗੁਰ ਫਰਮਾਏ ਗੁਰਸਿੱਖ ਕਰਨਾ, ਸਿੱਖੀ ਦਾ ਕਰਮ ਇਹ ਹੈ ਜੋ ਗੁਰੂ ਨੇ ਕਿਹਾ ਉਹ ਕਰਨਾ। ਤੇ ਜੇ ਗੁਰੂ ਨੂੰ ਛੱਡ ਕੇ ਅਸੀਂ ਕਿਸੇ ਬਾਬੇ ਕੋਲ ਕਿਸੇ ਬੰਦੇ ਕੋਲ ਜਾਵਾਂਗੇ, ਜੋ ਉਹ ਕਵੇਗਾ ਉਹ ਨਹੀਂ ਆਪਾਂ ਕਰਨਾ, ਕਿਉਂਕਿ ਸਤਿਗੁਰ ਸਾਹਿਬ ਛੱਡ ਕੇ ਮਨਮੁੱਖ ਹੋਏ ਬੰਦੇ ਦਾ ਬੰਦਾ, ਅਸੀਂ ਗੁਰੂ ਦੇ ਬੰਦੇ ਬਣਨਾ ਹੈ, ਬੰਦਿਆਂ ਦੇ ਬੰਦੇ ਨਹੀਂ। ਤੇ ਗੁਰੂ ਨੇ ਸਾਨੂੰ ਕੀ ਹੁਕਮ ਕੀਤਾ, ਮੇਰੇ ਮਨ ਜਪ ਰਾਮ ਨਾਮ ਹਰ ਮਾਝਾ, ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ, ਗੁਰ ਗਿਆਨ ਦਿਓ ਮਨ ਸਮਝਾ ਰਹਾਓ। ਆਓ ਜਿਵੇਂ ਸਤਿਗੁਰੂ ਸਾਹਿਬ ਜੀ ਨੇ ਆਰੰਭਕ ਪੰਕਤੀਆਂ ਤੋਂ ਅਖੀਰਲੀ ਪਾਵਨ ਪੰਕਤੀ ਤੱਕ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਉਸ ਦੀ ਵਿਚਾਰ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈ ਤਸਰੀ। ਮਹੱਲਾ ਚੌਥਾ, ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿੰਨ ਮਾਤ ਕੀਜੈ ਹਰ ਬਾਂਝਾ।
ਹੇ ਭਾਈ, ਜਿਨ੍ਹਾਂ ਦੇ ਹਿਰਦੇ ਵਿੱਚ ਵੀ ਪਰਮੇਸ਼ਰ ਦਾ ਨਾਮ ਨਹੀਂ ਵੱਸਦਾ, ਉਹਨਾਂ ਦੀ ਮਾਤਾ ਬਾਂਝ ਕਿਉਂ ਨਾ ਹੋ ਗਈ? ਹੇ ਹਰੀ ਪਰਮਾਤਮਾ, ਉਹਨਾਂ ਦੀ ਮਾਂ ਜਨਮ ਦੇਣ ਤੋਂ ਪਹਿਲਾਂ ਬਾਂਝ ਕਿਉਂ ਨਾ ਹੋ ਗਈ? ਐਸੇ ਮਨੁੱਖ ਨੂੰ ਜਨਮ ਕਿਉਂ ਦਿੱਤਾ ਜਿਨੇ ਜਗਤ ਵਿੱਚ ਆ ਕੇ ਚੰਗਾ ਖਾਧਾ ਤੇ ਸੀ, ਚੰਗਾ ਪਹਿਨਿਆ ਤੇ ਸੀ, ਚੰਗਾ ਹੰਢਾਇਆ ਤੇ ਸੀ, ਦੁਨੀਆ ਦੇ ਰੰਗ ਤਮਾਸ਼ੇ ਤਾਂ ਮਾਣੇ ਪਰ ਤੁਹਾਡੇ ਨਾਮ ਨੂੰ ਨਹੀਂ ਜਪਿਆ। ਹੇ ਹਰੀ, ਕਿੰਨਾ ਚੰਗਾ ਹੁੰਦਾ ਉਹਦੀ ਮਾਤਾ ਨੂੰ ਤੂੰ ਬਾਂਝ ਕਰ ਦਿੰਦਾ, ਉਹ ਜਨਮ ਲੈ ਕੇ ਸੰਸਾਰ ਤੇ ਨਾ ਆਉਂਦਾ, ਕਿਉਂਕਿ ਮਰਨਾ ਜਾਹੀ ਜਿੰਨਾ ਬਿਸਰਤ ਨਾਮ, ਨਾਮ ਬਿਹੂਨ ਜੀਵਨ ਕੌਣ ਕਾਮ, ਕਣ ਬਿਨਾਂ ਜੈਸੇ ਥੋਤਰ ਤੁਖਾ, ਨਾਮ ਬਿਹੂਨ ਸੂਨੇ ਸੇ ਮੁਖਾ। ਸਾਹਿਬ ਕਹਿੰਦੇ ਉਹ ਜਨਮ ਲੈ ਕੇ ਕਿਉਂ ਆਏ? ਭਗਤ ਕਬੀਰ ਸਾਹਿਬ ਦੇ ਬਚਨ ਕਿ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਗਿਆਨ ਦੀ ਵਿਚਾਰ ਨਹੀਂ ਕੀਤੀ, ਜੇ ਕੁੱਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਭਈ ਮਹਿਤਾਰੀ, ਜੇ ਨਰ ਰਾਮ ਭਗਤ ਨੇ ਸਾਦੀ, ਜਨਮਤ ਕਸ ਨਾ ਮੋਹ ਅਪਰਾਧੀ, ਮੁੱਚ ਮੁੱਚ ਗਰਭ ਗਏ ਕੀਨ ਬਚਿਆ, ਬੁੱਢ ਪੁੱਜ ਰੂਪ ਜੀਵੈ ਜਗ ਮਜਿਆ, ਕਹਿ ਕਬੀਰ ਜੈਸੇ ਸੁੰਦਰ ਸਰੂਪ, ਨਾਮ ਬਿਨਾਂ ਜੈਸੇ ਕੁਬਜ ਕਰੂਪ। ਕਹਿਣ ਲੱਗੇ ਬੜਾ ਸੁੰਦਰ ਮਨੁੱਖ ਹੋਵੇ ਪਰ ਨਾਮ ਤੋਂ ਬਿਨਾਂ ਉਹ ਇਵੇਂ ਹੀ ਆ ਜਿਵੇਂ ਕੋਈ ਕੁੱਬਾ ਹੋਵੇ, ਕੋਈ ਕਰੂਪ ਹੋਵੇ। ਬੜੇ ਬੜੇ ਗਰਭ ਸਿਰੇ ਚੜ੍ਹਨ ਤੋਂ ਪਹਿਲਾਂ ਡਿੱਗ ਪਏ, ਐਸਾ ਪਾਪੀ ਕਿਉਂ ਬਚਿਆ ਰਿਹਾ ਜਿਹੜਾ ਜਗਤ ਵਿੱਚ ਆ ਕੇ ਤੇਰੇ ਨਾਮ ਨੂੰ ਨਹੀਂ ਜਪਦਾ? ਸਮੁੱਚੇ ਭਗਤਾਂ ਨੇ ਇੱਕ ਸੁਰ ਵਿੱਚ ਹੋ ਕੇ ਕਿਹਾ ਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਵੀ ਇਹੀ ਕਿਰਪਾ ਕਰ ਰਹੇ ਨੇ। ਹੇ ਪ੍ਰਭੂ, ਜਦੋਂ ਕੋਈ ਚੰਗੇ ਕਰਮ ਕਰਦਾ ਤੇ ਸ਼ੋਭਾ ਮਾਤਾ ਪਿਤਾ ਨੂੰ ਆਉਂਦੀ ਹੈ, ਕੁੱਲ ਨੂੰ ਖਾਨਦਾਨ ਨੂੰ ਮਿਲਦੀ ਹੈ। ਲੋਕ ਕਹਿੰਦੇ ਨੇ ਕਿ ਵੇਖੋ ਇਹਦਾ ਖਾਨਦਾਨ ਮਾਨੋ ਸਲਾਉਣ ਯੋਗ ਹੋ ਗਿਆ, ਧਨ ਸੋ ਜਨਨੀ ਜਿਨ ਜਨ ਜਣੇ, ਤਿੰਨ ਧਨ ਜਣੇਂਦੀ ਮਾਉ ਆਏ ਸਫਲ ਸੇ। ਪਰ ਜਦੋਂ ਬੰਦਾ ਨਾਮ ਸਿਮਰਨ ਛੱਡ ਕੇ ਕਰਮ ਕਾਂਡ ਕਰੇਗਾ ਤੇ ਇਹ ਵੀ ਉਲਾਮੇ ਉਹਦੀ ਕੁੱਲ ਨੂੰ ਮਿਲਣੇ ਨੇ, ਉਹਦੇ ਮਾਤਾ ਪਿਤਾ ਤੱਕ ਜਾਣੇ ਨੇ। ਇਸ ਕਰਕੇ ਸਾਹਿਬ ਕਹਿੰਦੇ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਸ਼ੂ ਤਾਈਐ। ਤੂੰ ਕਿਉਂ ਕਰਮ ਕਾਂਡਾਂ ਵੱਲ, ਕਿਉਂ ਫੋਕਟ ਧਰਮ ਵੱਲ ਤੁਰ ਪਿਆ? ਤੂੰ ਪਰਮੇਸ਼ਰ ਦੇ ਨਾਮ ਨੂੰ ਜਪ ਜੇ ਨਾ ਜਪਿਆ ਤੇ ਫਿਰ ਸਾਹਿਬ ਕਹਿ ਰਹੇ ਨੇ ਕਿ ਹਰੀ, ਹੇ ਪ੍ਰਮਾਤਮਾ, ਉਹਨਾਂ ਦੀ ਮਾਤਾ ਬਾਂਝ ਕਿਉਂ ਨਾ ਰਹਿ ਗਈ? ਐਸੇ ਜੀਵ ਜਨਮ ਲੈ ਕੇ ਸੰਸਾਰ ਵਿੱਚ ਕਿਉਂ ਆਏ?
ਤਿੰਨ ਸੁਣੀ ਦੇਹ ਫਿਰਹਿ ਬਿਨ ਨਾਵੈ, ਓਏ ਖਪ ਖਪ ਮੂਏ ਕਰਾਂਜਾ।
ਐਸੇ ਜੀਵ ਜਿਹੜੇ ਨੇ ਉਹਨਾਂ ਦੀ ਦੇਹ, ਉਹਨਾਂ ਦਾ ਸਰੀਰ ਨਾਮ ਤੋਂ ਬਿਨਾਂ ਸੁਣਿਆ ਹੀ ਰਹਿੰਦਾ, ਭਾਵ ਕੋਟ ਬਿਘਨ ਤਿਸ ਲਾਗ ਤੇ ਜਿਨ ਕੋ ਬਿਸਰੈ ਨਾਉ, ਨਾਨਕ ਅਨ ਦਿਨ ਬਿਲਪ ਤੇ ਜਿਉ ਸੁਣਿਆ ਘਰ ਕਾਉ। ਭਾਵ ਉਹਦਾ ਜੀਵਨ ਬਿਲਕੁਲ ਸੁਣਿਆ ਹੈ, ਉਹਦੇ ਜੀਵਨ ਵਿੱਚ ਕੋਈ ਰੌਣਕ ਨਹੀਂ ਜਿਹਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਵਸਿਆ। ਤਿੰਨ ਸੁਣੀ ਦੇ ਫਿਰੈ ਬਿਨ ਨਾਵੈ, ਸਾਸ ਬਿਨਾ ਜੋ ਮ੍ਰਿਤਕੀ ਲੋਥਾ, ਕਹਿੰਦੇ ਜਿਵੇਂ ਇੱਕ ਮ੍ਰਿਤਕ ਬੰਦਾ ਹੈ, ਸਰੀਰ ਪ੍ਰਾਣਾ ਤੋਂ ਬਿਨਾਂ ਹੋਵੇ, ਇਵੇਂ ਨਾਮ ਤੋਂ ਬਿਨਾਂ ਜਿਹੜੀ ਦਿਓਰੀ ਹੈ ਉਹ ਵੀ ਸ਼ੋਭਾ ਨਹੀਂ ਪਾਉਂਦੀ, ਕਿਉਂਕਿ ਮਤ ਜਾਣੋ ਜਗ ਜੀਵਨ ਦਾ ਦੂਜਾ ਭਾਏ ਮੋਏ ਆਸ। ਜਿਹੜਾ ਜੀਵ ਪਰਮੇਸ਼ਰ ਦੀ ਬੰਦਗੀ ਤੋਂ, ਨਾਮ ਸਿਮਰਨ ਤੋਂ ਵਿਹੂਣਾ, ਤਿੰਨ ਸੁਣੀ ਦੇ ਫਿਰੈ ਬਿਨ ਨਾਵੈ, ਉਹ ਇਹ ਖਪ ਖਪ ਮੋਏ ਕਰਾਂਜਾ, ਉਹ ਕਰੁਜ ਕਰੁਜ ਕੇ, ਕਰਾਹ ਕਰਾਹ ਕੇ ਆਤਮਕ ਮੌਤੇ ਦੁਖੀ ਹੋ ਕੇ ਇੱਕ ਦਿਨ ਵਿੱਚ ਕਈ ਵਾਰ ਮਰਦਾ ਤੇ ਕਈ ਵਾਰ ਜਿਉਂਦਾ। ਇਸ ਕਰਕੇ ਆਵਾਗਵਨ ਹੋਤ ਹੈ ਫੁਨ ਫੁਨ, ਇੱਕ ਤਾਂ ਜਦੋਂ ਸਰੀਰਕ ਮੌਤ ਹੁੰਦੀ ਹੈ ਤੇ ਫਿਰ ਜਨਮ ਹੁੰਦਾ, ਇਹਨੂੰ ਆਵਾਗਾਉਣ ਕਹਿੰਦੇ ਨੇ ਨਾ। ਇੱਕ ਜਦੋਂ ਅਸੀਂ ਇੱਕ ਦਿਨ ਦੇ ਵਿੱਚ ਹੀ, ਕਦੇ ਤੇ ਅਸੀਂ ਗੁਰੂ ਦੇ ਸਿੱਖ ਤੇ ਕਦੇ ਜਠੇਰਿਆਂ ਤੇ ਮੜੀਆਂ ਦੇ ਸਿੱਖ, ਇਹ ਸਾਡਾ ਜਨਮ ਮਰਨ ਹੁੰਦਾ ਰਹਿੰਦਾ, ਅਸੀਂ ਘੜੀ ਘੜੀ ਮਰਦੇ ਹਾਂ, ਘੜੀ ਘੜੀ ਜਿਉਂਦੇ ਹਾਂ। ਇਹ ਅਰਦਾਸ ਕੀਤੀ ਹੈ ਪਾਵਨ ਬਾਣੀ ਵਿੱਚ ਕਿ ਇਸ ਜਨਮ ਮਰਨ ਤੋਂ ਸਾਨੂੰ ਬਚਾ ਲੈ। ਦੂਜਾ ਜਨਮ ਮਰਨ ਤਾਂ ਗੁਰਮੁਖ ਸੱਦੇ ਜਾਣ ਆਵਣ ਘੱਲਿਆ, ਜਦੋਂ ਤੇਰਾ ਚਿੱਤ ਕਰੇ ਸੱਦ ਲਵੀਂ, ਜਦੋਂ ਚਿੱਤ ਕਰੇ ਘੱਲ ਦਵੀਂ ਸੰਸਾਰ ਅੰਦਰ, ਕੋਈ ਚਿੰਤਾ ਨਹੀਂ। ਪਰ ਜਿਹੜਾ ਇਸ ਜ਼ਿੰਦਗੀ ਦੇ ਵਿੱਚ ਹੀ ਵਾਰ ਵਾਰ ਜੰਮਣਾ ਪੈਂਦਾ ਤੇ ਵਾਰ ਵਾਰ ਮਰਨਾ ਪੈਂਦਾ, ਵੇਖੋ ਲੱਕੜਾਂ ਤੇ ਕਈ ਤਰ੍ਹਾਂ ਦੀਆਂ ਨੇ, ਲੱਕੜਾਂ ਨੂੰ ਅੱਗ ਲੱਗਦੀ ਹੈ, ਲੱਕੜ ਸੜ ਕੇ ਸਵਾਹ ਹੋ ਜਾਂਦੀ ਹੈ, ਪਰ ਭਗਤ ਕਬੀਰ ਸਾਹਿਬ ਨੇ ਉਹਨਾਂ ਲੱਕੜਾਂ ਦੀ ਉਦਾਹਰਣ ਨਹੀਂ ਦਿੱਤੀ। ਕਹਿੰਦੇ ਚਿੰਤਾ ਤੇ ਇਸ ਗੱਲ ਦੀ ਹੈ ਕਿ ਉਹ ਲੱਕੜ ਜਿਹੜੀ ਲੁਹਾਰ ਦੇ ਵੱਸ ਪੈ ਗਈ, ਜਿਹਨੂੰ ਅੱਗ ਲਾਈ, ਲੁਹਾਰ ਨੇ ਆਪਣਾ ਕੰਮ ਕੀਤਾ ਤੇ ਜਦੋਂ ਉਹਦਾ ਕੰਮ ਹੋਇਆ ਤੇ ਉਹਨੇ ਫਿਰ ਉਹ ਲੱਕੜ ਬੁਝਾ ਦਿੱਤੀ, ਅਗਲੇ ਦਿਨ ਫਿਰ ਲੱਕੜ ਨੂੰ ਅੱਗ ਲਾਈ, ਫਿਰ ਆਪਣਾ ਕੰਮ ਕੀਤਾ, ਫਿਰ ਬੁਝਾ ਦਿੱਤੀ, ਕਹਿਣ ਲੱਗੇ ਇਸ ਲੱਕੜ ਵਰਗਾ ਸਾਡਾ ਜੀਵਨ ਨਾ ਬਣਾ ਦੇਵੀਂ, ਕਿਉਂਕਿ ਕਬੀਰ ਬਨ ਕੀ ਦਾਦੀ ਲਾਕਰੀ ਠਾਡੀ ਕਰੇ ਪੁਕਾਰ, ਮਤ ਬਸ ਪਰੋਂ ਲੁਹਾਰ ਕਹਿ ਜਾਰੈ ਦੂਜੀ ਵਾਰ। ਇੱਕ ਵਾਰ ਲੱਕੜ ਸੜ ਜਾਵੇ ਤੇ ਗੱਲ ਖਤਮ ਹੋ ਜਾਵੇ, ਪਰ ਜਿਹੜੀ ਲੁਹਾਰ ਦੇ ਵਸ ਪੈ ਗਈ ਉਹ ਵਾਰ ਵਾਰ ਸੜਦੀ ਹੈ। ਆ ਜਿਹੜਾ ਇੱਕ ਵਾਰ ਮੌਤ ਆਉਣੀ ਇਹਦੀ ਕੋਈ ਚਿੰਤਾ ਨਹੀਂ, ਪਰ ਮੌਤ ਤੋਂ ਪਹਿਲਾਂ ਜਿਹੜਾ ਮਰਨਾ ਵੀ ਅਸੀਂ ਜਠੇਰੇ ਮੱਥਾ ਟੇਕਣ ਚਲ ਜਾਈਏ, ਅਸੀਂ ਮੜੀਆਂ ਤੇ ਮੱਥਾ ਟੇਕਣ ਚਲੇ ਜਾਈਏ, ਅਸੀਂ ਪੁੱਛਾਂ ਲੈਣ ਚਲੇ ਜਾਈਏ, ਆਹ ਜਿਹੜਾ ਵਾਰ ਵਾਰ ਮਰਨਾ ਪੈਂਦਾ ਨਾ, ਇਹ ਨਾ ਮਾਰ, ਕਿਉਂਕਿ ਮਤ ਬਸ ਪਰੋਂ ਲੁਹਾਰ ਕਹਿ ਜਾਰੈ ਦੂਜੀ ਵਾਰ। ਜਿਹੜੀ ਲੁਹਾਰ ਵਾਲੀ ਲੱਕੜੀ ਹੈ ਉਹਨੂੰ ਕਈ ਵਾਰ ਅੱਗ ਲੱਗਦੀ ਤੇ ਕਈ ਵਾਰ ਉਹਨੂੰ ਉਹ ਸਾੜਦਾ, ਇੱਕ ਵਾਰ ਸੜ ਜਾਵਾਂ ਗੱਲ ਖਤਮ ਹੋ ਜਾਵੇ। ਆ ਇਸ ਜੀਵਨ ਵਿੱਚ ਕਈ ਵਾਰ ਮਰਨਾ ਤੇ ਕਈ ਵਾਰ ਜਿਉਣਾ ਇਹ ਨਹੀਂ ਉਹ ਸਾਡੇ ਕੋਲ ਸਹਾਰਿਆ ਜਾਂਦਾ, ਕਿਉਂਕਿ ਇਸ ਤੋਂ ਚੰਗਾ ਤੇ ਹੈ ਕਿ ਤੂੰ ਸਰੀਰ ਵਿੱਚੋਂ ਜਿੰਦ ਕੱਢ ਲਵੀਂ, ਫਰੀਦਾ ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖਸੀ ਜੀਓ ਸਰੀਰੋਂ ਦੇ। ਸਰੀਰਕ ਮੌਤ ਮਾਰਦੀ ਪਰ ਆਤਮਕ ਮੌਤੇ ਨਾ ਮਾਰੀ। ਕਦੇ ਕੋਈ ਇਹ ਨਾ ਕਵੇ ਕਿ ਆ ਕੱਲ ਗੁਰੂ ਨਾਨਕ ਦਾ ਸਿੱਖ ਸੀ ਤੇ ਅੱਜ ਫਲਾਣੀ ਜਗ੍ਹਾ ਤੇ ਆਇਆ ਮੱਥਾ ਟੇਕਣ, ਇਹਦੇ ਤੋਂ ਪਹਿਲਾਂ ਮੌਤ ਦੇ ਦੇਵੀ ਪਰ ਦੂਜੀ ਥਾਂ ਤੇ ਨਾ ਭੇਜੀ ਮਾਲਕਾ, ਕਿਉਂਕਿ ਤਿੰਨ ਸੁਣੀ ਦੇ ਫਿਰੈ ਬਿੰਨ ਨਾਵੈ ਓਏ ਖੱਪ ਖੱਪ ਮੋਏ ਕਰਾਂਜਾ। ਉਹਨਾਂ ਦੇ ਸ਼ਾਹੀ ਠਾਠ ਬਾਠ ਨੂੰ, ਉਹਨਾਂ ਦੇ ਸੋਹਣੇ ਰੂਪ ਨੂੰ, ਉਹਨਾਂ ਦੇ ਧਨਾੜ ਪੁਣੇ ਨੂੰ ਵੇਖ ਕੇ ਨਾ ਕਿਉਂਕਿ ਉਹ ਜਿਉਂਦੇ ਨੇ, ਉਹ ਤੇ ਖੱਪ ਖੱਪ ਕੇ ਮਰਦੇ ਨੇ ਆਤਮਕ ਮੌਤੇ, ਕਿਉਂਕਿ ਕਰਾ ਕਰਾ ਕੇ ਉਹਨਾਂ ਦੀ ਆਤਮਕ ਮੌਤ ਵਾਰ ਵਾਰ ਹੁੰਦੀ ਰਹਿੰਦੀ ਹੈ।
ਮੇਰੇ ਮਨ ਜਪ ਰਾਮ ਨਾਮ ਹਰ ਮੱਝਾ।
ਹੇ ਮੇਰੇ ਮਨ, ਤੂੰ ਉਸ ਪਰਮੇਸ਼ਰ ਨੂੰ ਜਪ ਜਿਹੜਾ ਹਰੀ, ਮਾਝਾ ਦਾ ਅਰਥ ਹੈ ਤੇਰੇ ਅੰਦਰ ਹੈ, ਤੇਰੇ ਵਿੱਚ ਹੈ।
ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ, ਗੁਰ ਗਿਆਨ ਦਿਓ ਮਨ ਸਮਝਾ।
ਜਦੋਂ ਕਿਰਪਾਲੂ ਪ੍ਰਭੂ ਨੇ ਕਿਰਪਾ ਕੀਤੀ, ਗੁਰੂ ਨੇ ਗਿਆਨ ਦਿੱਤਾ ਤੇ ਇਹ ਮਨ ਸਮਝ ਗਿਆ ਕਿ ਨਾਮ ਦੀ ਕੀ ਕਦਰ ਹੈ। ਇਹ ਹੁਣ ਫੋਕਟ ਕਰਮਾਂ ਵਾਲੇ ਪਾਸੇ ਨਹੀਂ ਤੁਰਦਾ, ਇਹਨੂੰ ਸਮਝ ਆ ਗਈ ਗੰਗਾ ਜੋ ਗੋਦਾਵਰ ਜਾਈਏ, ਇਹ ਤਾਂ ਜਿੱਥੇ ਜਿੱਥੇ ਮਰਜ਼ੀ ਭਟਕ ਕੇ ਵੇਖ ਲਏ। ਕੁੰਭ ਜੋ ਕਦਾਰ ਜਾਈਏ, ਗੋਮਤੀ ਸਹਿਚ ਗਊ ਦਾਨ ਦੀਜੈ, ਰਾਮ ਨਾਮ ਸਰ ਤਉ ਨਾ ਪੂਜੈ, ਬਨਾਰਸੀ ਤਪ ਕਰੈ ਉਲਟ ਤੀਰਥ ਮਰੈ, ਅਗਨ ਦਹੈ ਕਾਇਆ ਕਲਪ ਕੀਜੈ, ਅਸਮੇਦ ਜਗ ਕੀਜੈ ਸੋਨਾ ਗਰਭ ਦਾਨ ਦੀਜੈ, ਰਾਮ ਨਾਮ ਸਰ ਤਉ ਨਾ ਪੂਜੈ, ਅਸ ਦਾਨ ਗਜ ਦਾਨ ਸੇਜਾ ਨਾਰੀ ਭੂਮ ਦਾਨ, ਐਸੋ ਦਾਨ ਨਿਤ ਨਿਤੈ ਕੀਜੈ, ਰਾਮ ਨਾਮ ਸਰ ਤਉ ਨਾ ਪੂਜੈ। ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਕਹਿੰਦੇ ਇੱਕ ਵਾਰ ਰਸਨਾ ਤੋਂ ਨਾਮ ਜਪ ਲੈ, ਸਾਰੇ ਕਰਮਾਂ ਤੋਂ ਉੱਚੀ ਗੱਲ ਬਣ ਜਾਵੇਗੀ। ਇਸ ਕਰਕੇ ਜਦੋਂ ਗੁਰੂ ਕਿਰਪਾ ਕਰਦਾ ਤੇ ਫਿਰ ਗਿਆਨ ਦਿੰਦਾ ਤੇ ਉਸ ਗਿਆਨ ਨਾਲ ਮਨ ਸਮਝ ਜਾਂਦਾ
ਰਹਾਓ।
ਇਹ ਪਾਵਨ ਗੁਰ ਪੰਕਤੀਆਂ ਸਤਿਗੁਰੂ ਜੀ ਨੇ ਰਹਾਓ ਤੇ ਕੇਂਦਰਿਤ ਕੀਤੀਆਂ, ਜਿਹਦਾ ਅਰਥ ਠਹਿਰਾਓ ਵਿਸ਼ਰਾਮ, ਕਿ ਇਹਨਾਂ ਪਾਵਨ ਪੰਕਤੀਆਂ ਵਿੱਚ ਸ਼ਬਦ ਦਾ ਮੇਨ ਆਈਡੀਆ ਕੇਂਦਰੀ ਭਾਵ ਹੈ।
ਹਰ ਕੀਰਤ ਕਲਯੁਗ ਪਦ ਊਤਮ, ਹਰ ਪਾਈਐ ਸਤਿਗੁਰ ਮਾਝਾ।
ਕਲਯੁਗ ਦੇ ਸਮੇਂ ਵਿੱਚ, ਜਾਂ ਇੰਜ ਕਹਿ ਲਈਏ ਕਿ ਮਨੁੱਖਾ ਜੀਵਨ ਦੇ ਇਸ ਸਮੇਂ ਵਿੱਚ, ਹਰੀ ਪਰਮਾਤਮਾ ਦੀ ਜਿਹੜੀ ਬੰਦਗੀ ਹੈ, ਨਾਮ ਸਿਮਰਨ ਹੈ, ਕੀਰਤੀ ਹੈ, ਇਹ ਉੱਤਮ ਆਤਮਕ ਦਰਜਾ ਹੈ ਤੇ ਇਹ ਸਤਿਗੁਰੂ ਤੋਂ ਹੀ ਪ੍ਰਾਪਤ ਹੁੰਦਾ। ਇਸੇ ਕਰਕੇ ਸਾਹਿਬ ਜੀ ਕਹਿੰਦੇ ਨੇ, ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾਂ, ਸਾਰੇ ਕਰਮਾਂ ਤੋਂ ਸ਼੍ਰੋਮਣੀ ਕਰਮ ਹੈ ਪਰਮੇਸ਼ਰ ਦੀ ਕੀਰਤੀ। ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਹੇ ਮੇਰੀ ਰਸਨਾ ਤੂੰ ਪਰਮੇਸ਼ਰ ਦੀ ਕੀਰਤੀ ਕਰਿਆ ਕਰ, ਕਿਉਂਕਿ ਹਰੀ ਦੀ ਕੀਰਤੀ ਹੀ ਅਸਲ ਵਿੱਚ ਸਾਡੇ ਜੀਵਨ ਨੂੰ ਸਵਾਰ ਸਕਦੀ ਹੈ।
ਹਉ ਬਲਿਹਾਰੀ ਸਤਿਗੁਰ ਆਪਣੇ, ਜਿਨ ਗੁਪਤ ਨਾਮ ਪ੍ਰਗਾਜਾ।
ਕਿ ਭਾਈ ਮੈਂ ਆਪਣੇ ਸਤਿਗੁਰੂ ਤੋਂ ਬਲਿਹਾਰ ਜਾਂਦਾ ਹਾਂ, ਜਿਨ੍ਹੇ ਮੇਰੇ ਹਿਰਦੇ ਵਿੱਚ ਵਸਦਾ ਹੋਇਆ ਗੁੱਜਾ ਨਾਮ ਪ੍ਰਗਟ ਕਰ ਦਿੱਤਾ। ਮੈਂ ਕਈ ਵਾਰ ਅੱਗੇ ਵੀ ਦ੍ਰਿਸ਼ਟਾਂਤ ਦਿੱਤਾ ਕਿ ਜਿਵੇਂ ਧਰਤੀ ਹੇਠ ਪਾਣੀ ਹੈ, ਪਹਿਲਾਂ ਆਪਾਂ ਮਿੱਟੀ ਪਰੇ ਕਰਦੇ ਹਾਂ, ਫਿਰ ਰੇਤ ਪਰੇ ਕਰਦੇ ਹਾਂ, ਫਿਰ ਕੰਕਰੀਟ ਪਰੇ ਕਰਦੇ ਹਾਂ, ਫਿਰ ਦਲ ਦਲ ਪਰੇ ਕਰਦੇ ਹਾਂ, ਜਦੋਂ ਤੈਹਾਂ ਪਰੇ ਹੋ ਜਾਣ ਥੱਲੇ ਜੋ ਬਚਦਾ ਹੈ ਉਹ ਪਾਣੀ ਹੈ। ਇਸੇ ਤਰ੍ਹਾਂ ਸਾਡੇ ਅੰਦਰ ਹਉਮੈ, ਸਾਡੇ ਅੰਦਰ ਵਿਕਾਰ, ਈਰਖਾ, ਤ੍ਰਿਸ਼ਨਾ, ਇਹਦੀਆਂ ਤੈਹਾਂ ਨੇ। ਇੱਕ ਇੱਕ ਤੈਅ ਕਰਕੇ ਜਦੋਂ ਇਹਨੂੰ ਬਾਹਰ ਕੱਢੀ ਜਾਵੋ, ਥੱਲੇ ਜੋ ਬਚੇਗਾ ਉਹ ਪਰਮੇਸ਼ੁਰ ਦਾ ਨਾਮ ਹੈ। ਪਰਮੇਸ਼ੁਰ ਦਾ ਨਾਮ ਕਿਤੇ ਬਾਹਰ ਨਹੀਂ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ, ਇਹ ਸਾਡੇ ਅੰਦਰ ਹੀ ਵੱਸਦਾ ਹੈ। ਬਸ ਲੋੜ ਇਹ ਹੈ ਕਿ ਕਾਮ ਕ੍ਰੋਧ ਮਾਇਆ ਮਤ ਮਤਸਰ, ਇਹ ਖੇਲ ਸਭ ਜੂਐ ਹਾਰੈ, ਸਤ ਸੰਤੋਖ ਦਇਆ ਧਰਮ ਸੋਚ, ਇਹ ਆਪਣੇ ਗ੍ਰਹਿ ਭੀਤਰ ਵਾਰੇ। ਅੰਦਰੋਂ ਵਿਕਾਰਾਂ ਦੀਆਂ ਤੈਹਾਂ ਬਾਹਰ ਕੱਢ ਦਿਓ, ਥੱਲੇ ਜੋ ਬਚੇਗਾ ਉਹ ਪਰਮੇਸ਼ੁਰ ਦਾ ਨਾਮ ਹੈ। ਜਿਵੇਂ ਇੱਕ ਬੁੱਤ ਘਾੜਾ ਬੁੱਤ ਨੂੰ ਤਰਾਸ਼ਦਾ ਤੇ ਬੁੱਤ ਨੂੰ ਤਰਾਸ਼ ਕੇ ਉਹਦੇ ਵਿੱਚੋਂ ਕਹਿੰਦਾ ਮੈਂ ਭਗਵਾਨ ਪ੍ਰਗਟ ਕਰ ਦਿੱਤਾ, ਸਾਹਿਬ ਕਹਿਣ ਲੱਗੇ ਉਹ ਤੇ ਪਤਾ ਨਹੀਂ ਵੀ ਭਗਵਾਨ ਪ੍ਰਗਟ ਹੋਇਆ ਕਿ ਨਹੀਂ ਹੋਇਆ, ਪਰ ਜਦੋਂ ਤੂੰ ਆਪਣੇ ਆਪ ਨੂੰ ਗੁਰੂ ਦੇ ਅੱਗੇ ਸਮਰਪਿਤ ਕਰ ਦੇਵੇਂਗਾ, ਗੁਰੂ ਗਿਆਨ ਦੀ ਹਥੋੜੀ ਤੇ ਗਿਆਨ ਦੀ ਛੈਣੀ ਨਾਲ ਜਦੋਂ ਤੈਨੂੰ ਤਰਾਸ਼ੇਗਾ, ਤੇਰੇ ਅੰਦਰੋਂ ਜ਼ਰੂਰ 100 ਮੂਰਤ ਭਗਵਾਨ ਤੇਰੀ ਘਾੜਤ ਘੜ ਕੇ ਤੈਨੂੰ ਪਰਮਾਤਮਾ ਦੀ ਮੂਰਤ ਜ਼ਰੂਰ ਗੁਰੂ ਬਣਾ ਸਕਦਾ। ਬਾਕੀ ਧਰਮਾਂ ਵਿੱਚ ਤੇ ਸਿੱਖ ਧਰਮ ਵਿੱਚ ਇਹੀ ਫਰਕ ਹੈ ਕਿ ਲੋਕ ਪੱਥਰਾਂ ਦੀਆਂ ਮੂਰਤਾਂ ਨੂੰ ਭਗਵਾਨ ਕਹਿੰਦੇ ਸਨ, ਸਾਹਿਬ ਕਹਿੰਦੇ ਨਹੀਂ, 100 ਮੂਰਤ ਭਗਵਾਨ ਤੂੰ ਬਣਨਾ ਰੱਬ ਦੀ ਮੂਰਤ, ਤੂੰ ਆਪਣੀ ਘਾੜਤ ਕਢਾਉਣੀ ਹੈ ਗੁਰੂ ਦੇ ਕੋਲੋਂ, ਜੱਤ ਪਹਾਰਾ ਧੀਰਜ ਸੁਨਿਆਰ, ਐਰਨ ਮਤ ਵੇਦ ਹਥਿਆਰ, ਘੜੀਆ ਸ਼ਬਦ ਸੱਚੀ ਟਕਸਾਲ, ਆਪਣੇ ਆਪ ਨੂੰ ਘੜ ਤੇ ਜਦੋਂ ਘੜੇਗਾ 100 ਮੂਰਤ ਭਗਵਾਨ ਤੱਕ ਤੇਰਾ ਸਫ਼ਰ ਹੋ ਜਾਵੇਗਾ। ਲੋਕੀ ਦੇਵਤਿਆਂ ਦੇ ਮਗਰ ਤੁਰਦੇ ਸਨ, ਅਰਸ਼ਾਂ ਵੱਲ ਤੱਕਦੇ ਸਨ, ਪਰ ਸਾਹਿਬ ਕਹਿੰਦੇ ਆ ਮੈਂ ਤੈਨੂੰ ਧਰਤੀ ਦਾ ਦੇਵਤਾ ਬਣਾ ਦਿਆਂ, ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ, ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪਰੇਤ ਸੁਰ ਨਰ ਭਏ, ਜਿਹੜੇ ਗੁਰੂ ਦੇ ਗਿਆਨ ਰੂਪੀ ਸ਼ਬਦ ਰੂਪੀ ਚਰਨਾਂ ਨਾਲ ਜੁੜ ਜਾਣ ਉਹ ਪਸ਼ੂ ਬਿਰਤੀਆਂ ਵਾਲੇ, ਪੱਥਰ ਬਿਰਤੀਆਂ ਵਾਲੇ, ਪ੍ਰੇਤ ਬਿਰਤੀਆਂ ਵਾਲੇ ਵੀ ਦੇਵ ਬਿਰਤੀਆਂ ਵਾਲੇ ਬਣ ਜਾਂਦੇ ਨੇ। ਸੱਚਮੁੱਚ ਕੌਡਾ ਰਾਕਸ਼ ਦੇਵਤਾ ਬਣ ਗਿਆ ਸੀ ਤੇ ਅਸੀਂ ਅਜੇ ਵੀ ਰਾਕਸ਼ ਹਾਂ, ਅਸੀਂ ਅਜੇ ਵੀ ਦੇਵਤੇ ਬਣਨ ਲਈ ਤਿਆਰ ਨਹੀਂ, ਕਿਉਂਕਿ ਗੁਰੂ ਨੇ ਧਰਤੀ ਦਾ ਦੇਵਤਾ ਬਣਾਇਆ ਮਨੁੱਖ ਨੂੰ। ਇਹ ਜਿਹੜਾ ਮਨੁੱਖਾ ਸਰੀਰ ਦਿੱਤਾ ਨਾ, ਇਸ ਦੇਹੀ ਕੋ ਸਿਮਰੈ ਦੇਵ, ਕਹਿੰਦੇ ਇਹਨੂੰ ਤਾਂ ਦੇਵਤੇ ਵੀ ਤਰਸਦੇ ਨੇ, ਤੂੰ ਤੇ ਦੇਵਤਿਆਂ ਤੋਂ ਵੀ ਅੱਗੇ ਆ, ਤੈਨੂੰ ਆ ਮਨੁੱਖਾ ਦੇਹੀ ਮਿਲੀ ਹੈ, ਤੂੰ ਇਸ ਮਨੁੱਖਾ ਦੇਹੀ ਵਿੱਚ ਰੱਬ ਦੀ ਬੰਦਗੀ ਕਰ, ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ, ਸੇਵ ਕਹਿਣ ਲੱਗੇ ਇਹਦੇ ਵਿੱਚ ਰਹਿ ਕੇ ਤੂੰ ਹਰੀ ਦੀ ਸੇਵਾ ਕਰ, ਵੇਖੀ ਕਦੇ ਦੇਵਤਿਆਂ ਮਗਰ ਨਾ ਤੁਰ ਪਵੀਂ, ਅਰਸ਼ਾਂ ਵੱਲ ਨਾ ਵੇਖੀ, ਖੁਦ ਧਰਤੀ ਦਾ ਦੇਵਤਾ ਬਣਾਇਆ ਤੈਨੂੰ ਤੇਰੇ ਗੁਰੂ ਨੇ, ਤੇ ਜਦੋਂ ਤੂੰ ਗੁਰੂ ਦੀ ਕਿਰਪਾ ਦਾ ਪਾਤਰ ਬਣ ਜਾਵੇਂਗਾ, ਫਿਰ ਸਾਹਿਬ ਕਹਿੰਦੇ ਅੰਦਰ ਵਸਦਾ ਹੋਇਆ ਜਿਹੜਾ ਨਾਮ ਹੈ ਉਹ ਗੁਰੂ ਦੇ ਰਾਹੀਂ ਪ੍ਰਗਟ ਹੋ ਜਾਂਦਾ।
ਦਰਸ਼ਨ ਸਾਧ ਮਿਲਿਓ ਵੱਡ ਭਾਗੀ, ਸਭ ਕਿਲ ਬਿਖ ਗਏ ਗਵਾਜਾ।
ਜਦੋਂ ਗੁਰੂ ਦੇ ਦਰਸ਼ਨ ਵੱਡੇ ਭਾਗਾਂ ਨਾਲ ਹੋ ਜਾਣ, ਕਿਉਂਕਿ ਸਾਧ ਸ਼ਬਦ ਗੁਰੂ ਵਾਸਤੇ ਵਰਤਿਆ, ਜਿਵੇਂ ਤੁਸੀਂ ਗੁਰੂ ਕੀ ਸੰਗਤ ਵਿੱਚ ਬੈਠੇ ਹੋ ਤੇ ਆਪਾਂ ਕਹਿੰਦੇ ਹਾਂ ਗੁਰੂ ਪਿਆਰੀ ਸਾਧ ਸੰਗਤ ਜੀਓ। ਹੁਣ ਇੱਥੇ ਕੋਈ ਸਾਧ ਤੇ ਨਹੀਂ ਹੈ ਨਾ ਵੀ ਤੁਸੀਂ ਕਿਸੇ ਸਾਧ ਦੀ ਸੰਗਤ ਹੋ, ਗੁਰੂ ਹੀ ਸਾਧ ਹੈ ਤੇ ਤੁਸੀਂ ਗੁਰੂ ਰੂਪੀ ਸਾਧ ਦੀ ਸੰਗਤ ਹੋ। ਪਰਮੇਸ਼ੁਰ ਤੋਂ ਬਾਅਦ ਜਿੱਥੇ ਸਾਧੂ ਸ਼ਬਦ ਆਉਂਦਾ ਉਹ ਗੁਰੂ ਵਾਸਤੇ ਆਇਆ ਕਿ ਦਰਸ਼ਨ ਸਾਧ ਮਿਲਿਓ ਵੱਡ ਭਾਗੀ। ਜਦੋਂ ਗੁਰੂ ਦਾ ਦਰਸ਼ਨ ਵੱਡੇ ਭਾਗਾਂ ਨਾਲ ਪ੍ਰਾਪਤ ਹੋ ਗਿਆ, ਸਭ ਕਿਲ ਵਿਖ ਗਏ ਗਵਾਜਾ, ਕਿ ਭਾਈ ਫਿਰ ਵੱਡੇ ਵੱਡੇ ਜਿਹੜੇ ਕਿਲ ਵਿਖ ਪਾਪ ਸਨ ਉਹ ਦੂਰ ਹੋ ਗਏ। ਗੁਰੂ ਰਾਮਦਾਸ ਜੀ ਜਦੋਂ ਇਹ ਸਾਧੂ ਦੀ ਗੱਲ ਕਰ ਰਹੇ ਨੇ, ਉਦੋਂ ਲੋਕੀ ਆਪਣੇ ਨਾਵਾਂ ਨਾਲ ਸੰਤ ਜਾਂ ਸਾਧ ਨਹੀਂ ਸਨ ਜੋੜਦੇ, ਜਿਵੇਂ ਬਾਬਾ ਬੁੱਢਾ ਜੀ, ਭਾਈ ਮਨੀ ਸਿੰਘ ਜੀ, ਭਾਈ ਗੁਰਦਾਸ ਜੀ। ਇਸ ਕਰਕੇ ਜਿਹੜਾ ਸਾਧ ਸ਼ਬਦ ਹੈ ਗੁਰੂ ਵਾਸਤੇ ਹੈ ਕਿ ਜਦੋਂ ਵੱਡੇ ਭਾਗਾਂ ਨਾਲ ਗੁਰੂ ਦੇ ਦਰਸ਼ਨ ਹੋ ਜਾਣ ਤੇ ਫਿਰ ਜੀਵਨ ਵਿੱਚੋਂ ਕਿਲ ਵਿਖ ਪਾਪ ਜਿਹੜੇ ਨੇ ਉਹ ਦੂਰ ਹੋ ਜਾਣਗੇ।
ਸਤਿਗੁਰ ਸਾਹੋ ਪਾਇਆ ਵੱਡ ਦਾਣਾ, ਹਰ ਕੀਏ ਬਹੁ ਗੁਣ ਸਾਂਝਾ।
ਸਤਿਗੁਰੂ ਇੱਕ ਐਸਾ ਸ਼ਾਹੂਕਾਰ ਹੈ ਜਿਹਦੇ ਕੋਲ ਪਰਮਾਤਮਾ ਦੇ ਗੁਣਾਂ ਦੀ ਰਾਸ ਪੂੰਜੀ ਹੈ ਤੇ ਜਦੋਂ ਉਹ ਬਹੁਤ ਵੱਡਾ ਦਾਨਾ ਹੈ, ਸਿਆਣਾ ਹੈ, ਉਹਦੇ ਨਾਲ ਜੁੜੇ ਤੇ ਉਹਨੇ ਸਾਨੂੰ ਪਰਮਾਤਮਾ ਦੇ ਇਸ ਖਜ਼ਾਨੇ ਦੇ ਭਾਈਵਾਲ ਸਾਂਝੀਦਾਰ ਬਣਾ ਦਿੱਤਾ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨਾ ਲਿਆ ਰਲਾਏ। ਪਰਮਾਤਮਾ ਦੇ ਖਜ਼ਾਨੇ ਦਾ ਮਾਲਕ ਗੁਰੂ ਤੇ ਗੁਰੂ ਇੱਕ ਐਸਾ ਸ਼ਾਹ ਹੈ ਜਿਹਨੇ ਸਾਨੂੰ ਪਰਮਾਤਮਾ ਦੇ ਇਸ ਖਜ਼ਾਨੇ ਨਾਲ ਜੋੜ ਕੇ ਸਾਡਾ ਇਹਦੇ ਵਿੱਚ ਹੱਕ, ਸਾਡਾ ਇਹਦੇ ਵਿੱਚ ਸਾਂਝੀਵਾਲ, ਸਾਡਾ ਇਹਦੇ ਵਿੱਚ ਭਾਗੀਦਾਰ, ਭਾਵ ਸਾਨੂੰ ਹਿੱਸੇਦਾਰ ਬਣਾ ਦਿੱਤਾ ਇਸ ਨਾਮ ਰੂਪੀ, ਬਾਣੀ ਰੂਪੀ, ਗਿਆਨ ਰੂਪੀ ਖਜ਼ਾਨੇ ਦਾ।
ਜਿਨ ਕਉ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਝਾ।
ਜਿਨ੍ਹਾਂ ਤੇ ਮੇਰੇ ਮਾਲਕ ਜੋ ਜਗਤ ਦਾ ਜੀਵਨ ਦਾਤਾ ਹੈ, ਜਿਸ ਤੇ ਕਿਰਪਾ ਕੀਤੀ, ਉਹਨਾਂ ਮਨੁੱਖਾਂ ਨੇ ਆਪਣੇ ਹਿਰਦੇ ਦੇ ਵਿੱਚ ਫਿਰ ਪਰਮੇਸ਼ੁਰ ਨੂੰ ਧਾਰਨ ਕੀਤਾ। ਰਾਮ ਨਾਮ ਉਰ ਮੈਂ ਗਹਿਓ ਜਾਂਕੈ ਸਾਹਮਣੇ ਕੋਏ। ਜਿਨ੍ਹਾਂ ਨੇ ਹਿਰਦੇ ਵਿੱਚ ਨਾਮ ਵਸਾ ਲਿਆ, ਕਹਿੰਦੇ ਇਹਦੇ ਬਰਾਬਰ ਹੋਰ ਕੋਈ ਕਰਮ ਹੀ ਨਹੀਂ। ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਏ। ਕੋਈ ਬਾਣੀ ਦੇ ਬਰਾਬਰ ਨਹੀਂ ਹੋ ਸਕਦਾ। ਇਸ ਕਰਕੇ ਸਾਹਿਬ ਕਹਿੰਦੇ ਨੇ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ੁਰ ਨੇ ਨਾਮ ਵਸਾ ਦਿੱਤਾ, ਪ੍ਰਗਟ ਕਰ ਦਿੱਤਾ, ਸਮਝ ਲਵੋ ਕਿ ਉਹ ਮਾਲਕ ਦੀ ਕਿਰਪਾ ਦੇ ਪਾਤਰ ਬਣ ਗਏ। ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ, ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ। ਕਹਿੰਦੇ ਜਦੋਂ ਮੇਰੇ ਤੇ ਮੇਰੇ ਮਾਲਕ ਨੇ ਤਰਸ ਕੀਤਾ, ਮੇਰੇ ਤੇ ਕਿਰਪਾ ਕੀਤੀ, ਮਿਹਰਾਮਤ ਕੀਤੀ, ਮੈਨੂੰ ਗੁਰੂ ਮਿਲਿਆ। ਸਮਝ ਲਵੋ ਜਿਸ ਦਿਨ ਆਪਾਂ ਗੁਰੂ ਵਾਲੇ ਬਣ ਗਏ, ਮਾਲਕ ਦਾ ਤਰਸ ਹੋ ਗਿਆ ਸਾਡੇ ਤੇ, ਮਾਲਕ ਦੀ ਕਿਰਪਾ ਹੋ ਗਈ, ਮਾਲਕ ਨੇ ਬਹੁਤ ਵੱਡੀ ਸਾਡੇ ਤੇ ਮਿਹਰਾਮਤ ਕਰ ਦਿੱਤੀ। ਕਹਿਣ ਲੱਗੇ ਜਦੋਂ ਮਾਲਕ ਨੇ ਕਿਰਪਾ ਕੀਤੀ ਤੇ ਹਿਰਦੇ ਵਿੱਚ ਫਿਰ ਪਰਮੇਸ਼ਰ ਦੇ ਨਾਮ ਨੂੰ ਧਾਰਨ ਕੀਤਾ, ਭਾਵ ਵਸਾ ਲਿਆ।
ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ।
ਫਿਰ ਕਹਿੰਦੇ ਨਾਮ ਜਪਣ ਦੀ ਬਰਕਤ ਨਾਲ ਧਰਮ ਰਾਜ ਦੇ ਦਰ ਤੇ ਲੇਖੇ ਜੋਖੇ ਦੇ ਸਾਰੇ ਕਾਗਜ਼ ਪਾੜ ਦਿੱਤੇ ਗਏ, ਸਮਝੌਤਾ ਹੋ ਗਿਆ, ਲੇਖਾ ਨਿਬੜ ਗਿਆ, ਜਾਂ ਨਾਨਕ ਲੇਖਾ ਸਮਝਾ। ਦਾਸ ਨਾਨਕ ਗੁਰੂ ਰਾਮਦਾਸ ਜੀ ਕਹਿ ਰਹੇ ਨੇ ਫਿਰ ਉਸ ਮਨੁੱਖ ਦਾ ਲੇਖਾ ਜਿਹੜਾ ਸੀ ਉਹ ਨਿਬੜ ਗਿਆ, ਕਿਉਂਕਿ ਜਦੋਂ ਰੱਬ ਦੀ ਕੋਈ ਬੰਦਗੀ ਕਰੇ ਤੇ ਉਹ ਕਹਿ ਦਿੰਦਾ ਹਰ ਕੇ ਨਾਮ ਕਬੀਰ ਉਜਾਗਰ, ਜਨਮ ਜਨਮ ਕੇ ਕਾਟੇ ਕਾਗਰ। ਫਿਰ ਤਾਂ ਧਰਮ ਰਾਏ ਅਬ ਕਹਾਂ ਕਰੈ ਗੋ, ਜੋ ਫਾਟਿਓ ਸਗਲੋ ਲੇਖਾ। ਧਰਮ ਰਾਏ ਹੈ ਹਰ ਕਾ ਕੀਆ, ਕਹਿਣ ਲੱਗੇ ਫਿਰ ਸਮਝ ਆ ਜਾਂਦੀ ਹੈ ਹਰ ਜੀਓ ਕੀ ਹੈ ਸਭ ਸਿਰਕਾਰਾ। ਇਹ ਜਮ ਕਿਆ ਕਰੇ ਵਿਚਾਰਾ, ਹੁਕਮੀ ਬੰਦਾ ਹੁਕਮ ਕਮਾਵੈ, ਹੁਕਮੈ ਕੱਢਦਾ ਸਾਹਾ ਹੈ। ਸਤਿਗੁਰ ਪੂਰੈ ਸਾਚ ਕਹਿਆ, ਨਾਮ ਤੇਰੇ ਕੀ ਮੁਕਤੇ ਬੀਥੀ, ਜਮ ਕਾ ਮਾਰਗ ਦੂਰ ਰਹਿਆ। ਜੈ ਲਾਲਚ ਜਾ ਗਾਤੀ ਘਾਟ, ਦੂਰ ਰਹੀ ਉਹ ਜਨ ਤੇ ਬਾਟ। ਜਿੱਥੇ ਲੋਕ ਕਹਿੰਦੇ ਨੇ ਪੁਰਸ ਲਾਤ ਹੈ, ਵਿਤਰਨੀ ਨਦੀ ਹੈ, ਜਮ ਬੈਠਾ, ਜਿਹੜਾ ਨਾਮ ਜਪਣ ਵਾਲਾ ਉਹਨੇ ਤੇ ਉੱਧਰ ਜਾਣਾ ਹੀ ਕੋਈ ਨਹੀਂ, ਕਿਉਂਕਿ ਨਾਲ ਨਾਰਾਇਣ ਮੇਰਾ ਜਮਦੂਤ ਨਾ ਆਵੇ ਨੇੜੇ। ਦੋ ਹੀ ਗੱਲਾਂ, ਜੇ ਰੱਬ ਨੇੜੇ ਹੈ ਤੇ ਫਿਰ ਜਮ ਦੂਰ ਹੈ, ਤੇ ਜੇ ਰੱਬ ਜ਼ਿੰਦਗੀ ਵਿੱਚੋਂ ਦੂਰ ਹੋ ਗਿਆ ਤੇ ਫਿਰ ਜਮ ਨੇ ਨੇੜੇ ਹੋ ਜਾਣਾ। ਇਸ ਕਰਕੇ ਨਾ ਉਹ ਤੇਰਾ ਨਿਰੰਕਾਰ ਹੈ, ਨਾ ਏ ਲਿਆ ਨਰਕ ਨਾ ਜਾਈਏ। ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤ੍ਰਿਸਕਾਰ, ਜਿਨ ਇਹ ਜਮੂਆ ਸਿਰਜਿਆ ਸੋ ਜਪਿਆ ਪਰਵਦਗਾਰ। ਕਹਿੰਦੇ ਜਿਨ੍ਹੇ ਇਸ ਜਮ ਨੂੰ ਪੈਦਾ ਕੀਤਾ, ਸਿਰਜਿਆ, ਬਣਾਇਆ, ਅਸੀਂ ਉਹਦੇ ਨਾਲ ਆਪਣਾ ਸੰਬੰਧ ਜੋੜ ਲਿਆ, ਤੇ ਜਦੋਂ ਅਸੀਂ ਉਸ ਪਰਮੇਸ਼ਰ ਨਾਲ ਜੁੜ ਗਏ ਹਾਂ ਤੇ ਫਿਰ ਇਸ ਜਮ ਦੀ ਕੀ ਪਾਇਆ ਕਿ ਉਹ ਸਾਡਾ ਨਿਰਾਦਰ ਕਰ ਸਕੇ, ਸਾਡਾ ਤ੍ਰਿਸਕਾਰ ਕਰ ਸਕੇ। ਫਿਰ ਤਾਂ ਆਦਰ ਦੇਵਤ ਜਾਮ, ਇਹ ਧਰਮ ਰਾਏ ਵੀ ਫਿਰ ਆਦਰ ਦਿੰਦਾ, ਰਿਸਪੈਕਟ ਕਰਦਾ, ਰੇ ਰੇ ਦਰਗਹਿ ਕਹਿ ਨਾ ਕੋਊ, ਆਓ ਬੈਠ ਆਦਰ ਸ਼ੁਭ ਦੇਊ। ਪਰ ਹੋਵੇਗਾ ਤਾਂ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ੁਰ ਦਾ ਨਾਮ ਵਸ ਜਾਵੇ, ਜੋ ਬਾਕੀ ਕਰਮ ਕਾਂਡ ਛੱਡ ਕੇ ਪਰਮੇਸ਼ੁਰ ਦੇ ਨਾਮ ਨੂੰ ਸਿਮਰਦੇ ਨੇ, ਤੇ ਜਿਹੜੇ ਨਾਮ ਛੱਡ ਕੇ ਹੋਰ ਹੋਰ ਕਰਮ ਕਰਦੇ ਨੇ, ਉਹਨਾਂ ਨੂੰ ਤਾਂ ਸਗੋਂ ਕਿਹਾ ਕਰਮ ਧਰਮ ਪਖੰਡ ਜੋ ਦੀਸੈ ਤਿੰਨ ਜਮ ਜਗਾਤੀ ਲੁੱਟੈ। ਜਿਵੇਂ ਸਰਕਾਰ ਦਾ ਕੋਈ ਸਿਪਾਹੀ ਬੈਠਾ ਹੋਵੇ ਨਾ ਤੇ ਗੱਡੀ ਲੰਘੇ, ਤੇ ਜੇ ਉਹਦੇ ਤੇ ਨਜਾਇਜ਼ ਤਰੀਕੇ ਨਾਲ ਕੋਈ ਸਮਾਨ ਲੱਦਿਆ ਹੋਵੇ ਜਾਂ ਕੋਈ ਜਿਹੜਾ ਸਾਡੇ ਸਮਾਜ ਨੂੰ ਕਾਨੂੰਨ ਨੂੰ ਪ੍ਰਵਾਨ ਨਹੀਂ ਉਹਦੇ ਉੱਪਰ ਹੋਵੇ ਅਤੇ ਉੱਥੇ ਉਹਨੂੰ ਕਈ ਤਰ੍ਹਾਂ ਦਾ ਜੁਰਮਾਨਾ ਕਈ ਤਰ੍ਹਾਂ ਦਾ ਟੈਕਸ ਲਾਇਆ ਜਾਂਦਾ। ਸਾਹਿਬ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਮੈਂ ਰਾਮ ਨਾਮ ਧਨ ਲਾਦਿਆ ਵਿਖ ਲਾਦੀ ਸੰਸਾਰ ਅਤੇ ਜਿਨ੍ਹਾਂ ਨੇ ਸਰੀਰ ਰੂਪੀ ਇਸ ਟਾਂਡੇ ਦੇ ਉੱਪਰ ਨਾਮ ਨੂੰ ਲੱਦਿਆ ਉਹ ਤਾਂ ਸੁਰਖਰੂ ਹੋ ਕੇ ਚਲੇ ਗਏ ਅਤੇ ਜਿਨ੍ਹਾਂ ਨੇ ਕਰਮ ਧਰਮ ਪਖੰਡ ਲੱਦ ਲਏ ਉਹਨਾਂ ਨੂੰ ਫਿਰ ਜਮ ਕਹਿੰਦਾ ਹੁਣ ਰੁਕ, ਕਿਉਂਕਿ ਅਵਰ ਕਰਤੂਤ ਸਗਲੀ ਜਮ ਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਪਰਮੇਸ਼ੁਰ ਦੀ ਬੰਦਗੀ ਜਾਇਜ਼ ਕਰਮ ਹੈ, ਪਰਮੇਸ਼ੁਰ ਦੀ ਕੀਰਤੀ ਜਾਇਜ਼ ਕਰਮ ਹੈ ਅਤੇ ਜਦੋਂ ਅਸੀਂ ਪਖੰਡ ਕਰਮ ਕਾਂਡ ਵਹਿਮ ਭਰਮ ਇਹ ਆਪਣੇ ਜੀਵਨ ਵਿੱਚ ਲੱਦ ਕੇ ਤੁਰਾਂਗੇ ਜਮ ਕਹਿੰਦਾ ਰੁਕ, ਤੁਸੀਂ ਉਹ ਕੰਮ ਕੀਤੇ ਨੇ ਜਿਹੜੇ ਨਜਾਇਜ਼ ਨੇ ਅਤੇ ਹੁਣ ਤੁਹਾਨੂੰ ਚੋਰ ਗਰਦਾਨਿਆ ਜਾਵੇਗਾ, ਤੁਹਾਨੂੰ ਜੁਰਮਾਨਾ ਕੀਤਾ ਜਾਵੇਗਾ, ਜਗਾਤ ਲਈ ਜਾਵੇਗੀ, ਕਿਉਂਕਿ ਜਿਨ੍ਹਾਂ ਨਾਮ ਵਿਸਾਰਿਆ ਬਹੁ ਕਰਮ ਕਮਾਵੈ ਹੋਰ ਨਾਨਕ ਜਮਪੁਰ ਬੱਧੇ ਮਾਰੀਐ ਜਿਉਂ ਸੰਨੀ ਉੱਪਰ ਚੋਰ। ਪਰਮੇਸ਼ੁਰ ਦੇ ਨਾਮ ਨੂੰ ਛੱਡ ਕੇ ਹੋਰ ਕਰਮ ਕਾਂਡ ਕਰਨੇ ਇਹ ਇਸ ਤਰ੍ਹਾਂ ਦਾ ਗੁਨਾਹ ਹੈ ਜਿਵੇਂ ਕੋਈ ਸੰਨ ਲਾਉਂਦਾ ਚੋਰ ਫੜਿਆ ਜਾਵੇ ਅਤੇ ਜੋ ਹਾਲਤ ਉਹਦੀ ਲੋਕ ਕਰਦੇ ਨੇ ਇਵੇਂ ਫਿਰ ਜਮਦੂਤ ਸਾਡੀ ਹਾਲਤ ਕਰੇਗਾ ਕਿ ਤੁਸੀਂ ਤੇ ਚੋਰ ਹੋ, ਤੁਹਾਨੂੰ ਤੇ ਨਾਮ ਜਪਣ ਲਈ ਕਿਹਾ ਸੀ ਤੇ ਤੁਸੀਂ ਹੋਰ ਹੋਰ ਪਾਸੇ ਤੁਰ ਪਏ, ਪਖੰਡਾਂ ਵਾਲੇ ਪਾਸੇ ਤੁਰ ਪਏ, ਕਰਮ ਕਾਂਡਾਂ ਵਾਲੇ ਪਾਸੇ ਤੁਰ ਪਏ। ਕੇਵਲ ਚੋਰ ਹੀ ਨਹੀਂ, ਜਿੰਨੀ ਨਾਮ ਵਿਸਾਰਿਆ ਕਿਆ ਜਪ ਜਾਪੈ ਹੋਰ। ਕਹਿੰਦੇ ਜੇ ਨਾਮ ਨਾ ਜਪਿਆ ਤੇ ਤੂੰ ਕਿਹਾ ਵੀ ਮੈਂ ਫਲਾਣੀ ਜਗ੍ਹਾ ਤੇ ਗਿਆ ਤੇ ਉਹਨਾਂ ਨੇ ਮੇਰੇ ਕੰਨ ਵਿੱਚ ਕੁਝ ਦਿੱਤਾ, ਉਹ ਨਾ ਜਪਣ ਲੱਗ ਪਈ, ਫਿਰ ਕੀ ਹੋਵੇਗਾ। ਜਿੰਨੀ ਨਾਮ ਵਿਸਾਰਿਆ ਕਿਆ ਜਪ ਜਾਪੈ ਹੋਰ ਬਿਸ਼ਟਾ ਅੰਦਰ ਕੀਟ ਸੇ ਮੁੱਠੈ ਧੰਦਾ ਚੋਰ। ਇੱਕ ਤੇ ਚੋਰ ਗਰਦਾਨਿਆ ਜਾਵੇਗਾ, ਦੂਜਾ ਬਿਸ਼ਟਾ ਦੇ ਅੰਦਰ ਦਾ ਗੰਦਗੀ ਦੇ ਅੰਦਰ ਦਾ ਕੀੜਾ ਬਣ ਜਾਵੇਗਾ। ਜੇ ਨਾਮ ਜਪਣਾ ਤੇ ਗੁਰੂ ਦਾ ਦੱਸਿਆ ਨਾਮ ਜਪ ਕਿਤੇ ਪਖੰਡ ਵਾਲੇ ਪਾਸੇ ਨਾ ਤੁਰ ਪਵੀ, ਪਈ ਕੰਨਾ ਮੰਨਾ ਕੁਰ ਤੇ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰ, ਇਹੋ ਜੇ ਹੋਰ ਜਪ ਨੂੰ ਨਾ ਜਪੀ। ਕਿਉਂਕਿ ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ ਜਾਂਕੈ ਹਿਰਦੈ ਭਾਉ ਹੈ ਦੂਜਾ। ਆਪਣੇ ਗੁਰੂ ਦੇ ਆਪਣੇ ਪਰਮੇਸ਼ੁਰ ਦੇ ਨਾਮ ਨੂੰ ਜਪ, ਹੋਰ ਹੋਰ ਤੰਤਰ ਮੰਤਰ ਹੋਰ ਹੋਰ ਜਪ ਤਪ ਜਿਹੜਾ ਉਹਦੇ ਨਾਲ ਤੈਨੂੰ ਕਈ ਤਰ੍ਹਾਂ ਦੇ ਉਲਾਮੇ, ਤੈਨੂੰ ਕਈ ਤਰ੍ਹਾਂ ਦੇ ਤਾਨੇ ਤੇ ਮਿਹਣੇ, ਕਈ ਤਰ੍ਹਾਂ ਦੀਆਂ ਗਾਲਾਂ ਲੱਗਣਗੀਆਂ। ਜੇ ਚਾਹੁੰਦਾ ਤੂੰ ਇਸ ਤੋਂ ਵੱਧ ਜਾਵੇਂ ਤੇ ਫਿਰ ਤੋਸ਼ਾ ਹਰ ਕਾ ਨਾਮ ਲੈ ਤੇਰੇ ਕੁਲੈ ਨਾ ਲਾਗੈ ਗਾਲ ਜੀਓ। ਫਿਰ ਤੂੰ ਵੱਧ ਜਾਵੇਂਗਾ, ਪਰਮੇਸ਼ੁਰ ਦਾ ਨਾਮ ਤੇਰੇ ਕੋਲ ਹੋਵੇਗਾ, ਇਹ ਜਾਇਜ਼ ਕਰਮ ਹੈ, ਇਹ ਸ਼ੁਭ ਕਰਮ ਹੈ, ਇਹਦੇ ਵਰਗਾ ਹੋਰ ਕੋਈ ਕਰਮ ਨਹੀਂ। ਇਸ ਕਰਕੇ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਨੇ ਆਪ ਵੀ ਅਰਦਾਸਾਂ ਕੀਤੀਆਂ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿਰਾਸ। ਸਾਹਿਬ ਕਹਿੰਦੇ ਗੁਰੂ ਦੇ ਦੁਆਰਾ ਮਿਲਿਆ ਨਾਮ ਮੇਰਾ ਪ੍ਰਾਣਾਂ ਦਾ ਸਿਖਾਈ, ਹਰੀ ਦੀ ਕੀਰਤੀ ਮੇਰੇ ਜੀਵਨ ਦਾ ਸਰਮਾਇਆ, ਇਹੀ ਰਹੁ ਰੀਤ। ਰਹਿਰਾਸ ਦਾ ਅਰਥ ਹੈ ਇਹ ਮੇਰੇ ਜੀਵਨ ਦੀ ਰਹੁ ਰੀਤ, ਮੇਰੇ ਜੀਵਨ ਦੀ ਮਰਿਆਦਾ, ਮੇਰੇ ਜੀਵਨ ਦਾ ਖਜ਼ਾਨਾ, ਰਾਸ ਹੈ ਮੇਰੀ ਹਰ ਕੀਰਤ ਹਮਰੀ ਰਹਿਰਾਸ, ਇਹ ਹੈ ਮੇਰੇ ਜੀਵਨ ਦਾ ਖਜ਼ਾਨਾ, ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਨੇ, ਉਹਨਾਂ ਦੇ ਦਰ ਤੇ ਆਇਓ, ਪ੍ਰਣ ਕਰਕੇ ਜਾਇਓ ਸਤਿਗੁਰੂ ਜੀ। ਅੱਜ ਤੋਂ ਬਾਅਦ ਕਰਮ ਕਾਂਡ ਵਹਿਮ ਭਰਮ ਜਾਂ ਪਖੰਡ ਨਹੀਂ, ਜੋ ਤੁਸੀਂ ਆਪਣੇ ਪਾਵਨ ਗੁਰ ਸ਼ਬਦ ਵਿੱਚ ਸਾਨੂੰ ਸਿੱਖਿਆ ਦਿੱਤੀ ਹੈ ਅਸੀਂ ਉਹ ਕਰਾਂਗੇ, ਤਾਂ ਅਸੀਂ ਤੁਹਾਡੇ ਸਿੱਖ ਬਣ ਸਕਦੇ ਹਾਂ, ਤਾਂ ਅਸੀਂ ਤੁਹਾਡੇ ਦਰ ਤੇ ਪ੍ਰਵਾਨ ਹੋ ਸਕਦੇ ਹਾਂ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ, ਕੋਟਾਨ ਕੋਟ ਸ਼ੁਕਰ। ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਸਮਾਪਤੀ ਵਾਲੀਆਂ ਪਾਵਨ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਜਿਨ ਕਉ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਝਾ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਵਾਹਿਗੁਰੂ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।